ਸਭ ਤੋਂ ਪਹਿਲਾਂ ਸਿੰਘ ਸਾਹਿਬ ਤੁਹਾਡਾ ਪ੍ਰੋਗਰਾਮ ਦੇ ਵਿਚ ਤਹਿ ਦਿਲੋਂ ਸਵਾਗਤ ਕਰਦੇ ਹਾਂ ਜੀ ਆਇਆਂ ਨੂੰ ਜੀ ਸ਼ੇਰੇ ਪੰਜਾਬ ਰੇਡੀਓ ਤੇ ਨਿੱਕੀ ਜੀ ਆਇਆਂ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਰਣਜੀਤ ਸਿੰਘ ਜੀ ਇਸ ਸਮੇਂ ਗਿਆਨੀ ਗੁਰਬਚਨ ਸਿੰਘ ਜੀ ਦੇ ਵੈਨਕੂਵਰ ਫੇਰੀ ਦੇ ਸਬੰਧ ਦੇ ਵਿਚ ਜੋ ਪ੍ਰਵਾਸੀ ਸਿੱਖਾਂ ਦੇ ਦੋ ਅਲੱਗ ਅਲੱਗ ਧੜੇ ਬਣ ਗਏ ਨੇ ਕੁਝ ਉਨ੍ਹਾਂ ਦੀ ਹਮਾਇਤ ਦੇ ਵਿਚ ਉਨ੍ਹਾਂ ਨੂੰ ਇੱਥੇ ਬੁਲਾਉਣਾ ਚਾਹੁੰਦੇ ਨੇ ਬਤੌਰ ਕਿਉਂਕਿ ਉਹ ਜਥੇਦਾਰ ਅਕਾਲ ਤਖ਼ਤ ਦਾ ਜਿਹੜਾ ਆਪਣਾ ਸਿਰਮੌਰ ਸਥਾਨ ਹੈ ਉਸ ਦਾ ਸਤਿਕਾਰ ਰੱਖਦੇ ਹੋਏ ਆ ਤੇ ਕੁਝ ਦਾ ਕਹਿਣਾ ਕਿ ਉਸ ਸਥਾਨ ਤੇ ਬੈਠੇ ਆ ਕੁਝ ਐਸੇ ਫੈਸਲੇ ਹੋਏ ਨੇ ਜਿਨ੍ਹਾਂ ਦੇ ਕਾਰਨ ਇਸ ਗੱਲ ਲਈ ਉਨ੍ਹਾਂ ਦਾ ਵਿਰੋਧ ਕੀਤਾ ਜਾਏ ਸੋ ਐਸੀ ਦੁਬਿਧਾ ਦੀ ਸਥਿਤੀ ਦੇ ਵਿਚ ਤੁਸੀਂ ਦੱਸੋ ਕਿ ਕਿਸ ਤਰੀਕੇ ਨਾਲ ਕਿਹੜੀਆਂ ਗੱਲਾਂ ਤੁਸੀਂ ਸਮਝੋ ਕਿ ਵਾਜਬ ਨੇ
ਤਾਂ ਮੈਂ ਜੋ ਮਹਿਸੂਸ ਕਰਦਾ ਕਿ ਸਾਡੇ ਅਕਾਲ ਤਖ਼ਤ ਸਾਹਿਬ ਤੇ ਜਿਹੜਾ ਗੁਰੂ ਨਾਨਕ ਸਾਹਿਬ ਜੀ ਦੀ ਸੋਚ ਦਾ ਤੇ ਉਹਨਾਂ ਦੇ ਸੰਕਲਪਾਂ ਦਾ ਪ੍ਰਤੀਕ ਹੈ ਮੀਰੀ ਪੀਰੀ ਦਾ ਉਸ ਤਖ਼ਤ ਦੇ ਉੱਤੇ ਪੰਥ ਤੇ ਗ੍ਰੰਥ ਦਾ ਜਿਹੜਾ ਰਿਸ਼ਤਾ ਤੇ ਇੱਕ ਸਿਧਾਂਤ ਆ ਉਹ ਦਸਮ ਪਾਤਸ਼ਾਹ ਜੀ ਦਾ ਬਖਸ਼ਿਆ ਹੋਇਆ ਜਿਹੜੀ ਉਹਨਾਂ ਨੇ ਗੁਰਤਾ ਗੱਦੀ ਦਿੱਤੀ ਉਹ ਪੰਥ ਤੇ ਗ੍ਰੰਥ ਨੂੰ ਦਿੱਤੀ ਹੈ ਇਹ ਜਿਹੜਾ ਗ੍ਰੰਥ ਤੇ ਪੰਥ ਦਾ ਰਿਸ਼ਤਾ ਇਹ ਅੱਜ ਖੁਰਦਾ ਜਾ ਰਿਹਾ ਅੱਜ ਗੁਰੂ ਗ੍ਰੰਥ ਸਾਹਿਬ ਜੀ ਦੀ ਅਸੀਂ ਬੜੀ ਇੱਜ਼ਤ ਕਰਦੇ ਹਾਂ ਮਾਨਤਾ ਦਿੰਦੇ ਹਾਂ ਪੂਰੀ ਤੇ ਸਨਮਾਨ ਪੂਰਾ ਦਿੰਦੇ ਹਾਂ ਪਰ ਗ੍ਰੰਥ ਤੇ ਪੰਥ ਨੂੰ ਦੁਰਉਪਯੋਗ ਕਰਕੇ ਅਸੀਂ ਨਹੀਂ ਦੇਖ ਸਕਦੇ ਕਦੇ ਵੀ ਇੱਕ ਕਵੀ ਨਿਹਾਲ ਸਿੰਘ ਜੀ ਹੋਏ ਨੇ ਜਿਨ੍ਹਾਂ ਨੂੰ ਅਸੀਂ ਕਵੀ ਰਾਜ ਨਿਹਾਲ ਸਿੰਘ ਜੀ ਕਹਿੰਦੇ ਹਾਂ ਉਹਨਾਂ ਦੀ ਬੜੀ ਸੁੰਦਰ ਕਵਿਤਾ ਇੱਕ ਉਹਨਾਂ ਨੇ ਗੁਰੂ ਗੋਬਿੰਦ ਸਿੰਘ ਜੀ ਨੂੰ ਸੰਬੋਧਨ ਕਰਕੇ ਲਿਖੀ ਬੜੇ ਪੁਰਾਤਨ ਸਮੇਂ ਉਹਨਾਂ ਨੇ ਉਸ ਸਮੇਂ ਗੁਰੂ ਗੋਬਿੰਦ ਸਿੰਘ ਜੀ ਨੂੰ ਆਖਰੀ ਤੁਕ ਵਿੱਚ ਕਿਹਾ ਕਿ ਪੰਥ ਕੀ ਰੱਖੋ ਤਉ ਪੰਥ ਕੀ ਰਹੇਗੀ ਨਾਥ ਰੱਖੋ ਜੋ ਨਾ ਪੰਥ ਕੀ ਗ੍ਰੰਥ ਕੌਣ ਮਾਨੇਗੋ ਅੱਜ ਸਵਾਲ ਜਿਹੜਾ ਇਹ ਆ ਜਿਹੜਾ ਲੋਕ ਵਿਰੋਧ ਕਰ ਰਹੇ ਨੇ ਉਹਨਾਂ ਦਾ ਵਿਰੋਧ ਕਰਨ ਦਾ ਕਾਰਨ ਕੋਈ ਹੋਰ ਨਹੀਂ ਹੈਗਾ ਵਿਰੋਧ ਕਰਨ ਦਾ ਕਾਰਨ ਹੈ ਕਿ ਇੱਕ ਗ੍ਰੰਥ ਤੇ ਪੰਥ ਜਿਹੜਾ ਉਹਨੂੰ ਤੁਸੀਂ ਤੋੜ ਕੇ ਰੱਖ ਦਿੱਤਾ ਉਹਦੀ ਅਣਹੋਂਦ ਜਿਹੜੀ ਆ ਉਹ ਕੌਮ ਨੂੰ ਖੁਆਰ ਕਰੀ ਜਾ ਰਹੀ ਮਿੱਟੀ ਚ ਰੋਲੀ ਜਾ ਰਹੀ ਉੱਥੋਂ ਗ੍ਰੰਥ ਆਤਮਾ ਤੇ ਸਰੀਰ ਦਸਮ ਪਾਤਸ਼ਾਹ ਦਾ ਪੰਜ ਪਿਆਰੇ ਆ ਜੇ ਪੰਜ ਪਿਆਰਿਆਂ ਦਾ ਸਰੀਰ ਨੌਕਰ ਬਣੇਗਾ ਤੇ ਨੌਕਰ ਬਣ ਕੇ ਉਹ ਨੌਕਰੀ ਕਰਦਾ ਰਿਹਾ ਉਹਨੇ ਕਦੀ ਵੀ ਜ਼ਰੂਰਤ ਨਾ ਕੀਤੀ ਪੁੱਛਣ ਦੀ ਕਿ ਮੈਨੂੰ 56 ਸਾਲ ਦਾ ਤੁਸੀਂ ਰਿਟਾਇਰ ਕਿਉਂ ਕਰਦੇ ਹੋ ਕਿਹੜੀ ਮਰਿਆਦਾ ਤੇ ਕਿਸ ਗੁਰੂ ਸਾਹਿਬਾਨ ਨੇ ਬਣਾਈ ਜਿਹੜਾ ਬਾਬਾ ਬੁੱਢਾ ਜੀ ਦੀ ਪਦਵੀ ਤੇ ਬੈਠਾ ਉਹ ਅੱਜ ਆਪਣੇ ਮਾਲਕਾਂ ਨੂੰ ਨਹੀਂ ਪੁੱਛ ਸਕਦਾ ਕਿ ਬਾਬਾ ਬੁੱਢਾ ਜੀ 98 ਸਾਲ ਦੇ ਭਰਤੀ ਹੋਏ ਨਿਯੁਕਤ ਹੋਏ ਤੇ ਮੈਨੂੰ 56 ਸਾਲ ਦੇ ਨੂੰ ਕਿਉਂ ਰਿਟਾਇਰਮੈਂਟ ਦੀ ਸਲਿੱਪ ਦੇ ਕੇ ਘਰ ਨੂੰ ਤੋਰ ਦੇ ਤੇ ਉਹ ਪੰਥ ਦੀਆਂ ਜ਼ਿੰਮੇਵਾਰੀਆਂ ਕਿਵੇਂ ਨਿਭਾ ਸਕਦੇ ਤੇ ਜੇ ਇਹ ਨਹੀਂ ਨਿਭਾ ਸਕਦੇ ਤੇ ਇਹ ਪੰਥ ਕਰਵਾਈ ਕਿਉਂ ਕਰ ਰਿਹਾ ਇਹ ਥਾਂ ਕਿਉਂ ਮੰਨੀ ਬੈਠੇ ਆ ਇਹ ਪੰਚ ਪ੍ਰਧਾਨੀ ਮਰਿਆਦਾ ਦੀ ਤੇ ਇਹ ਜਸਟਿਸ ਨਹੀਂ ਕਰ ਸਕਦੇ ਜੇ ਇਹ ਪੰਜਾਂ ਪਿਆਰਿਆਂ ਦੀ ਤਰ੍ਹਾਂ ਸਿਰ ਲੈ ਕੇ ਹੱਸ ਕੇ ਪਲੀ ਤੇ ਖਲੋ ਕੇ ਗੁਰੂ ਦੇ ਸਾਹਮਣੇ ਨਹੀਂ ਪੇਸ਼ ਹੋ ਸਕਦੇ ਇੱਕ ਕੰਸੈਪਟ ਮੇਰੀ ਆਤਮਾ ਗ੍ਰੰਥ ਵਿਚ ਪ੍ਰਾਣ ਪੰਥ ਵਿਚ
ਜੀ ਜੀ
ਹੋਰ ਅਸੀਂ ਪੰਥ ਕਿਹੜਾ ਲਈਏ ਜਿਹਦੇ ਵਿਚ ਦਸਮ ਪਾਤਸ਼ਾਹ ਦੇ ਪ੍ਰਾਣ ਹੋਣ ਤੇ ਉਹਦੇ ਦਰਸ਼ਨ ਹੋਣ ਸਾਨੂੰ ਜਿੱਥੋਂ ਸਾਨੂੰ ਹਰ ਇੱਕ ਮਸਲੇ ਦਾ ਜਵਾਬ ਮਿਲੇ ਅੱਜ ਮੈਂ ਇਹ ਮਹਿਸੂਸ ਕਰਦਾ ਕਿ ਜਿਹੜੇ ਉਹਨਾਂ ਨੂੰ ਸੱਦਣ ਵਾਲੇ ਨੇ ਉਹ ਗੁਰਮਤ ਦੇ ਧਾਰਮੀ ਨਹੀਂ ਹੈਗੇ ਜੋ ਹੈਗੇ ਨੇ ਤੇ ਉਹਨਾਂ ਨੂੰ ਇੰਨਾ ਗਿਆਨ ਹੋਣਾ ਚਾਹੀਦਾ ਕਿ ਇੱਕ ਗ੍ਰੰਥ ਦੇ ਨਾਲੋਂ ਪੰਥ ਨੂੰ ਅਪੰਗ ਕਰਕੇ ਗੁਰੂ ਦੇ ਨਾਲ ਖਲਵਾੜ ਨਹੀਂ ਉਹਦੀ ਸਿਧਾਂਤ ਨਾਲ ਧਰੋ ਨਹੀਂ ਕਮਾ ਰਹੇ ਜਿਹੜੇ ਧਰੋ ਕਮਾਉਂਦੇ ਨੇ ਉਹਨਾਂ ਦਾ ਅਸੀਂ ਸਾਥ ਨਹੀਂ ਦੇ ਰਹੇ ਤੇ ਜੇ ਉਹ ਸੱਦਦੇ ਨੇ ਤੇ ਇਹ ਗ੍ਰੰਥੀ ਉੱਥੇ ਪਹੁੰਚ ਗਿਆ ਜਥੇਦਾਰ ਖਾਉਣ ਵਾਲਾ ਤੇ ਫਿਰ ਇਹਨੂੰ ਜਵਾਬ ਦੇਣੇ ਚਾਹੀਦੇ ਨੇ ਜਿਹੜੇ ਵਿਰੋਧੀਆਂ ਨੂੰ ਕੋਈ ਗਿਲਾ ਆ ਕਿ ਤੂੰ ਠੀਕ ਨਹੀਂ ਜਾਂ ਤੁਸੀਂ ਠੀਕ ਨਹੀਂ ਕਰ ਰਹੇ ਜਾਂ ਤੁਹਾਡਾ ਵਿਵਹਾਰ ਠੀਕ ਨਹੀਂ ਤੇ ਜਿਹੜੇ ਸਵਾਲ ਨੇ ਉਹਨਾਂ ਦਾ ਜਵਾਬ ਦੇਵੇ ਜਦੋਂ ਜਵਾਬ ਦਊਗਾ ਤੇ ਉਹ ਉਹਦੇ ਨਾਲ ਸੰਤੁਸ਼ਟੀ ਹੋਊਗੀ ਫਿਰ ਕਿਸੇ ਦਾ ਰੌਲਾ ਕਾਹਦਾ ਫਿਰ ਲਫੜਾ ਕਾਹਦਾ ਪਹਿਲੀ ਗੱਲ ਤੇ ਹੈ ਕਿ ਕੈਨੇਡਾ ਦੇ ਸਿੱਖਾਂ ਨੂੰ ਇਹ ਚਾਹੀਦਾ ਹੈ ਕਿ ਕੋਈ ਵੀ ਇਹੋ ਜਿਹਾ ਮਸਲਾ ਜਿਹੜਾ ਉਹਨਾਂ ਨੂੰ ਨੁਕਸਾਨ ਪਹੁੰਚਾਵੇ ਤੇ ਸਿਧਾਂਤ ਨੂੰ ਨੀਵਾਂ ਦਿਖਾਵੇ ਉਹਦੇ ਵਿੱਚ ਇਹਦੇ ਵਿੱਚ ਉਹਨਾਂ ਨੂੰ ਪਰਹੇਜ਼ ਕਰਨਾ ਚਾਹੀਦਾ ਪਰ ਜੇ ਉਹਨਾਂ ਨੇ ਬੁਲਾ ਲਿਆ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਨੇ ਤੇ ਇੱਥੇ ਜਥੇਦਾਰ ਹੋਣ ਵਾਲੇ ਦੀ ਜ਼ਿੰਮੇਵਾਰੀ ਬਣ ਜਾਂਦੀ ਹੈ ਕਿ ਉਹ ਸੰਗਤ ਦੇ ਵਿੱਚ ਖੜਿਆ ਕੋਈ ਵੀ ਸਿੱਖ ਉਹਨੂੰ ਸਵਾਲ ਕਰੇ ਕੌਮ ਨਾਲ ਸੰਬੰਧਤ ਸਿਧਾਂਤ ਨਾਲ ਸੰਬੰਧਤ ਪਰੰਪਰਾ ਨਾਲ ਸੰਬੰਧਤ ਕੌਮ ਦੀ ਹੋਣੀ ਨਾਲ ਸੰਬੰਧਤ ਐਦ ਜਥੇਦਾਰ ਓਹਨੂੰ ਠੀਕ ਜਵਾਬ ਦੇਵੇ ਤੇ ਜੇ ਨਹੀਂ ਦੇ ਸਕਦਾ ਤੇ ਓਹਨੂੰ ਕੋਈ ਹੱਕ ਨਹੀਂ ਇਸ ਤਰ੍ਹਾਂ ਕੌਮ ਦੇ ਵਿਚ ਵੰਡੀਆਂ ਪਾਉਣ ਦੇ ਤੇ ਗੁਰੂ ਗ੍ਰੰਥ ਸਾਹਿਬ ਦਾ ਅਪਮਾਨ ਕਰਨ ਦੇ। ਇਹ ਜਿਹੜੀ ਆਤਮਾ ਦਸਾਂ ਪਾਤਸ਼ਾਹੀਆਂ ਦੀ ਆਤਮਾ ਗੁਰੂ ਗ੍ਰੰਥ ਸਾਹਿਬ ਆ ਤੇ ਗੁਰੂ ਗ੍ਰੰਥ ਸਾਹਿਬ ਦਾ ਬੇਅਦਬੀ ਇਸ ਕਰਕੇ ਹੋ ਰਹੀ ਕਿ ਓਹਨੂੰ ਪੰਜਾਂ ਦਾ ਸਰੀਰ ਨਹੀਂ ਮਿਲਿਆ। ਜਿਹੜਾ ਪੰਥ ਦਾ ਕੰਸੈਪਟ ਸੀ ਉਹ ਮੁਕੰਮਲ ਨਹੀਂ। ਇਹੀ ਵਜ੍ਹਾ ਹੈ ਕਿ ਪੰਜ ਪਿਆਰੇ ਸਾਡੇ ਕੌਮੀ ਪੰਜ ਪਿਆਰੇ ਨਾਮਰਦੂਦ ਦੇ ਟਕੇ ਦੇ ਮਰੀਦ ਹੋਣ ਕਰਕੇ ਨੌਕਰ ਹੋਣ ਕਰਕੇ ਧਰਿਆਰਾਂ ਵਾਲੇ ਵਰਗੇ ਦੀ ਹਿੰਮਤ ਪਈ ਉਹ 17 ਦਫ਼ਾ ਦਸਮ ਪਾਤਸ਼ਾਹ ਦੀ ਆਤਮਾ ਨੂੰ ਸਾੜ ਕੇ ਤੇ ਜਿਉਂਦਾ ਤੁਰਿਆ ਕਰਦਾ। ਇਸੇ ਤਰ੍ਹਾਂ ਸਾਡੇ ਗੁਰੂ ਗ੍ਰੰਥ ਸਾਹਿਬ ਦੀਆਂ ਥਾਂ ਥਾਂ ਤੇ ਬੇਅਦਬੀਆਂ ਹੋ ਰਹੀਆਂ। ਦਿੱਲੀ ਦੇ ਵਿਚ ਤੁਸੀਂ ਦੇਖੋ ਜੋ ਕੁਛ ਹੋਇਆ ਪ੍ਰਬੰਧਕ ਕਮੇਟੀ ਦੀ ਬੇਵਕੂਫੀ ਨਾਲ, ਉਹਦੇ ਨਾਲ ਲੋਕਾਂ ਦੇ ਹਿਰਦੇ ਵਲੂੰਬਰੇ ਜਾਂਦੇ ਨੇ, ਲੋਕ ਤੜਫਦੇ ਨੇ। ਪਰ ਅੱਜ ਪੰਥ ਦੇ ਗ੍ਰੰਥ ਦਾ ਕੰਸੈਪਟ ਜਿਹੜਾ ਉਹ ਕਿੱਥੇ ਗਿਆ, ਜਿਹੜਾ ਤੁਸੀਂ ਪੁਰਾਤਨ ਰਹਿਤ ਮਾਮਲਿਆਂ ਚ ਦੇਖਦੇ ਹੋ ਕਿ ਗੁਰੂ ਸਾਹਿਬ ਨੇ ਜੋ ਸਾਨੂੰ ਹੁਕਮ ਦਿੱਤਾ, ਇੱਕ ਅਸੀਂ ਦੋਹਰਾ ਪੜ੍ਹਦੇ ਹਾਂ ਕਿ ਆਗਿਆ ਭਈ ਅਕਾਲ ਕੀ ਤਬੀ ਚਲਾਇਓ ਪੰਥ। ਸਭ ਤੋਂ ਪਹਿਲੀ ਲਾਈਨ ਚ ਪੰਥ ਦੀ ਗੱਲ ਆਉਂਦੀ ਹੈ, ਫਿਰ ਆਉਂਦੀ ਹੈ ਕਿ ਗੁਰੂ ਆਗਿਆ ਭਈ ਅਕਾਲ ਕੀ ਤਬੀ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ ਜੁਰੂ ਮਾਨਿਓ। ਗ੍ਰੰਥ ਤੇ ਪੰਥ ਦਾ ਕਸੰਤ ਆ ਗਿਆ। ਜਿਹੜਾ ਅੱਗੇ ਦੂਸਰਾ ਦੋਹਰਾ ਅਸੀਂ ਪੜ੍ਹਦੇ ਹਾਂ ਉਹ ਕਵੀ ਉਹ ਗਿਆਨੀ ਗਿਆਨ ਸਿੰਘ ਦੀ ਇੱਕ ਕਵਿਤਾ ਦਾ ਹਿੱਸਾ, ਉਹ ਕਿਸੇ ਰਹਿਤਨਾਮੇ ਦਾ ਹਿੱਸਾ ਨਹੀਂ, ਉਹ ਦਸਮ ਪਾਤਸ਼ਾਹ ਦੀ ਸੋਚ ਦਾ ਹਿੱਸਾ ਨੇ ਕਿ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾ ਜੀ ਦੇ, ਇਹ ਕੰਸੈਪਟ ਤੇ ਖੜਾ ਨਹੀਂ ਉਤਰਦਾ। ਇਹ ਗਿਆਨੀ ਗਿਆਨ ਸਿੰਘ ਦੀ ਕਵਿਤਾ ਚ ਲਿਆ ਉੱਪਰਲਾ ਦੋਹਰਾ ਜਿਹੜਾ ਉਹ ਪ੍ਰਹਲਾਦ ਸਿੰਘ ਦੇ ਰਹਿਤਨਾਮੇ ਦਾ, ਤੇ ਪ੍ਰਹਲਾਦ ਸਿੰਘ ਦੇ ਰਹਿਤਨਾਮੇ ਦਾ ਦੂਸਰਾ ਦੋਹਰਾ ਜਿਹੜਾ ਉਹ ਸਾਨੂੰ ਦਸਮ ਪਾਤਸ਼ਾਹ ਦੀ ਬਿਰਤੀ ਦਾ ਉਹਨਾਂ ਦੀ ਸੋਚ ਦਾ ਲਿਖਾਇਆ ਗਿਆ। ਉਹ ਦੱਸਦੇ ਨੇ ਗੁਰੂ ਖਾਲਸਾ ਮਾਨੀਏ ਪ੍ਰਗਟ ਗੁਰੂ ਕੀ ਦੇ, ਜੋ ਬੋਸੋ ਮਿਲਦੇ ਚਾਹੇ ਖੋਜ ਇਹਨੋ ਮਿਲਦੇ। ਇਹਨਾਂ ਪੰਜਾਂ ਪਿਆਰਿਆਂ ਕੋਲ ਦਸਮ ਪਾਤਸ਼ਾਹ ਦੇ ਦਰਸ਼ਨ ਦੇਣ ਦੀ ਪਾਵਰ ਨਹੀਂ, ਜਾਂ ਇਹਨਾਂ ਦੀ ਸਮਰੱਥਾ ਨਹੀਂ, ਜਾਂ ਇਹਨਾਂ ਦੇ ਜੀਵਨ ਨਹੀਂ, ਜਾਂ ਉੱਤੇ ਖੜੇ ਨਹੀਂ ਉੱਤਰ ਸਕਦੇ, ਤੇ ਕੌਮ ਦੀ ਹੋਣੀ ਨਾਲ ਮਜ਼ਾਕ ਕਿਉਂ ਕਰਦੇ ਪਏ ਨੇ? ਤੇ ਜੇ ਇਹ ਕਰਦੇ ਪਏ ਨੇ ਤੇ ਇਹਨਾਂ ਸੰਗਤ ਵਿੱਚ ਜਵਾਬ ਦੇਣਾ ਪਊਗਾ। ਜੇ ਜਵਾਬ ਨਹੀਂ ਦਿੰਦੇ ਤੇ ਇਹਨਾਂ ਨੂੰ ਕੋਈ ਹੱਕ ਨਹੀਂ ਇਸ ਤਰ੍ਹਾਂ ਦੇ ਵਿੱਚ ਵੰਡੀਆਂ ਪਾਉਂਦੇ ਰਹਿਣ।
ਭਾਈ ਰਣਜੀਤ ਸਿੰਘ ਜੀ, ਤੁਸੀਂ ਬਹੁਤ ਹੀ ਸਿਧਾਂਤ ਗੱਲਾਂ ਕੀਤੀਆਂ ਤੇ ਸਾਰੀਆਂ ਗੁਰਮਤ ਨੁਕਤੇ ਨਿਗਾਹ ਤੋਂ ਕੀਤੀਆਂ। ਹੁਣ ਸਵਾਲ ਇੱਕ ਹੈ ਕਿ ਮੰਨ ਲਈਏ ਕਿ ਜਿਹੜੇ ਸਵਾਲ ਲੋਕਾਂ ਦੇ ਨੇ, ਪਹਿਲਾਂ ਇਹ ਸਵਾਲ ਕਿ ਜਿਹੜੇ ਇੱਕ ਪਾਸੇ ਪੰਜਾਬ ਦੇ ਉਹ ਅਧਿਆਪਕ ਜਿਨ੍ਹਾਂ ਦੀਆਂ ਦਸਤਾਰਾਂ ਲਈਆਂ, ਲਾਠੀਆਂ ਚੱਲੀਆਂ ਤੇ ਪੱਗਾਂ ਦੀ ਬੇਅਦਬੀ ਹੋਈ, ਉਹਨਾਂ ਨੇ ਜਥੇਦਾਰ ਅਕਾਲ ਤਖ਼ਤ ਤੋਂ ਮਿਲਣਾ ਸੀ, ਇਹ ਉਹਨਾਂ ਨੂੰ ਮਿਲਣ ਦੀ ਥਾਂ ਤੇ ਆ ਗਏ। ਦੂਸਰਾ ਸਵਾਲ ਇਹ ਉੱਠਿਆ ਕਿ ਪੰਜਾਬ ਦੀ ਰਾਜਨੀਤੀ ਤੋਂ ਇਲਾਵਾ ਅੰਤਰਰਾਸ਼ਟਰੀ ਪੱਧਰ ਤੇ ਜਿਹੜਾ ਚਾਹੇ ਕਿਸੇ ਵੀ ਖੇਤਰ ਦੇ ਵਿਚ ਸਾਧਵਾਦ ਫੈਲਿਆ ਹੋਇਆ, ਜਿਸ ਦੇ ਵਿਚ ਸ਼ਿਕਾਗੋ ਵਾਲਿਆਂ ਨੂੰ ਲੈ ਕੇ ਸਾਰੇ ਸ਼ਾਮਲ ਨੇ, ਇਹ ਉਹਨਾਂ ਦੇ ਨਾਲ ਜਦੋਂ ਵੀ ਮਿਲਦੇ ਜੁਲਦੇ ਨੇ ਤਾਂ ਇਤਰਾਜ਼ ਬੜਾ ਵੱਡਾ ਉੱਠਦਾ। ਹੁਣ ਲੋਕਾਂ ਦੇ ਸਵਾਲ ਇਸ ਕਿਸਮ ਦੇ ਨੇ, ਇਹ ਜਵਾਬ ਜਿਹੜੇ ਨੇ ਇਹ ਉਹਨਾਂ ਨੂੰ ਲਗਾਤਾਰ ਮਿਲ ਨਹੀਂ ਰਹੇ, ਇਹ ਫਿਰ ਜਵਾਬ ਦੇਵੇਗਾ ਕੌਣ?
ਇਹ ਜਿਹੜੇ ਜਵਾਬ ਸਵਾਲ ਮੰਗਦੇ ਨੇ ਲੋਕ, ਇਹ ਆਮ ਸਿੱਖ ਨੇ ਜਿਹਨਾਂ ਨੂੰ ਦਸਮ ਪਾਤਸ਼ਾਹ ਦੀ ਗਾਥਾ ਦੇ ਬਾਰੇ ਇਲਮ ਆ। ਪਰ ਇਹ ਜਿਹੜੇ ਇਹ ਪ੍ਰਬੰਧਕ ਨੇ ਸਾਡੀਆਂ ਸੋਸਾਇਟੀਆਂ ਦੇ, ਗੁਰਧਾਮਾਂ ਦੇ, ਇਹਨਾਂ ਨੂੰ ਇਹਨਾਂ ਗਿਆਨ ਹੋਣਾ ਚਾਹੀਦਾ ਵੀ ਸਾਡੇ ਜਥੇਦਾਰ ਕੀ ਕਰ ਰਹੇ ਨੇ ਤੇ ਕਿਸ ਤਰ੍ਹਾਂ ਉਹਨਾਂ ਦੇ ਉਂਗਲੀਆਂ ਉੱਠਦੀਆਂ, ਲੋਕ ਉਹਨਾਂ ਬਾਰੇ ਕੀ ਰਾਏ ਰੱਖਦੇ ਨੇ। ਜਦੋਂ ਅਸੀਂ ਉਹਨਾਂ ਨੂੰ ਬੁਲਾਵਾਂਗੇ ਤੇ ਉਹ ਕਲੇਸ਼ ਖੜਾ ਹੋਊਗਾ, ਜਦੋਂ ਕਲੇਸ਼ ਖੜਾ ਹੋਊਗਾ ਤੇ ਉਦੋਂ ਇਹ ਬਹਾਨਾ ਪਾਉਣਗੇ ਦੋ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ। ਮੈਂ ਕਹਿੰਦਾ ਕਿ ਇਹ ਜਿਹੜੇ ਲੋਕ ਅੱਜ ਬਾਦਲ ਨੂੰ ਕੋਈ ਵੀ ਸਟੇਜ ਤੇ ਬੋਲਣ ਨਹੀਂ ਦਿੰਦਾ, ਨਾ ਕਨੇਡਾ, ਨਾ ਅਮੈਰੀਕਾ, ਨਾ ਕਿਤੇ ਹੋਰ ਦੇਸ਼ ਵਿੱਚ। ਉਹ ਬੇਸਮੈਂਟਾਂ ਵਿੱਚ ਆਪਣਾ ਟਾਈਮ ਪਾਸ ਕਰਕੇ ਜਾਂਦੇ ਨੇ ਤੇ ਮਿਲ ਕੇ ਜਾਂਦੇ ਆਪਣੇ ਨਜ਼ਦੀਕੀਆਂ ਨੂੰ। ਪਰ ਜਦੋਂ ਉਹਨਾਂ ਨੂੰ ਤੁਸੀਂ ਪਤਾ ਕਿ ਸਾਨੂੰ ਮਾਨਤਾ ਨਹੀਂ ਮਿਲਦੀ ਤੇ ਜਦੋਂ ਤੁਸੀਂ ਇਹਨਾਂ ਗ੍ਰੰਥੀਆਂ ਨੂੰ ਮਾਨ ਦਿੰਦੇ ਹੋ ਤੇ ਉਹ ਇਨਡਾਇਰੈਕਟਲੀ ਬਾਦਲ ਦਾ ਸਨਮਾਨ ਹੁੰਦਾ। ਤੇ ਜਦੋਂ ਤੁਸੀਂ ਇਸ ਤਰ੍ਹਾਂ ਦਾ ਕੰਮ ਕਰੋਗੇ, ਅਧੂਰਾ ਕੰਮ ਕਰੋਗੇ, ਉਹਦੇ ਵਿੱਚ ਸਾਡੀ ਕੌਮ ਦੀ ਹੇਠੀ ਹੋਊਗੀ ਨੁਕਸਾਨ ਤੇ ਲੰਬਾ ਸਮਾਂ ਸਾਨੂੰ ਜਦੋਂ ਜਿਹੜੇ ਰਾਹ ਤੁਸੀਂ ਪਾਓਗੇ। ਇਹ ਜਿਹੜਾ ਇੱਕ ਪਾਸੇ ਤਾਂ ਨੰਨੀ ਛਾਂ ਰੁੱਖ ਤੇ ਕੁੱਖ ਦੀ ਗੱਲ ਹੋਣ ਡਈ ਆ ਤੇ ਇੱਕ ਪਾਸੇ ਜਿਹੜੀਆਂ ਨੰਨੀਆਂ ਛਾਵਾਂ ਤੋਂ ਜਵਾਨ ਹੋਈਆਂ ਉਹਨਾਂ ਨੂੰ ਜੁੱਤੀ ਬੋਲਦੀ ਪਈ ਹੈ ਉਸੇ ਦਿਨ। ਤੇ ਇੱਕ ਪਾਸੇ ਹਰਿਮੰਦਰ ਸਾਹਿਬ ਜਿੱਥੇ ਰਾਸ਼ਟਰਪਤੀ ਆਈ ਉੱਥੇ ਇਸ ਕਰਕੇ ਕੈਮਰੇ ਦੀ ਐਂਟਰੀ ਨਾ ਹੋਣ ਦਿੱਤੀ ਕਿ ਕਿਤੇ ਖਬਰ ਫਲੈਸ਼ ਹੋਵੇ ਨਾ ਹਰਿਮੰਦਰ ਸਾਹਿਬ ਦੀ। ਜੇ ਹਰਿਮੰਦਰ ਸਾਹਿਬ ਦੀ ਰਾਸ਼ਟਰਪਤੀ ਨਾਲ ਖਬਰ ਫਲੈਸ਼ ਹੋ ਗਈ ਤੇ ਫਿਰ ਰੁੱਖ ਤੇ ਕੁੱਖ ਦੀ ਤੇ ਨੰਨੀ ਛਾਂ ਦੀ ਗੱਲ ਕੌਣ ਕਰੂਗਾ ਤੇ ਉਹ ਅਖਬਾਰਾਂ ਚ ਕਿਵੇਂ ਫਲੈਸ਼ ਹੋਊਗੀ? ਜਦੋਂ ਇੰਨੀ ਈਰਖਾ ਤੇ ਇੰਨਾ ਸਵਾਰਥ ਹਰਿਮੰਦਰ ਸਾਹਿਬ ਦੇ ਨਾਲ ਤੁਹਾਡੀਆਂ ਅੱਖਾਂ ਸਾਹਮਣੇ ਹੋ ਰਿਹਾ ਤੇ ਤੁਸੀਂ ਗ੍ਰੰਥੀ ਬਣ ਕੇ ਉਹਨਾਂ ਲਈ ਸੋਟੇ ਲੈ ਕੇ ਰਾਹ ਖੜੇ ਹੋ ਤੇ ਖੜੇ ਉਹਨਾਂ ਲਈ ਜਿਹਨਾਂ ਦਾ ਜੀਵਨ ਕਿਤੇ ਕਿਸੇ ਵੀ ਪੱਧਰ ਤੋਂ ਗੁਰਸਿੱਖਾਂ ਵਾਲਾ ਨਹੀਂ। ਤੇ ਫਿਰ ਮੈਂ ਸਮਝਦਾ ਕਿ ਇਹ ਪ੍ਰਮਾਤਮਾ ਤੁਹਾਡਾ ਭਲਾ ਕਰੇ, ਮੈਂ ਤੇ ਇੰਨੀ ਗੱਲ ਕਰ ਸਕਦਾ, ਪਰ ਇਹਨਾਂ ਗ੍ਰੰਥੀਆਂ ਨੇ ਬਾਬਾ ਬੁੱਢਾ ਜੀ ਦੀ ਪੱਗ ਨੂੰ ਜਿਹੜਾ ਦਾਗ ਲਾਇਆ, ਮੈਂ ਸਮਝਦਾ ਉਹਨਾਂ ਨੂੰ ਸਮੇਂ ਚ ਕੋਈ ਚੰਗਾ ਗ੍ਰੰਥੀ ਮਹਾਨ ਸਿੱਖ ਭਾਈ ਮਨੀ ਸਿੰਘ ਵਰਗਾ ਆਵੇ ਤੇ ਕਿਤੇ ਆਪਣਾ ਬਲੀਦਾਨ ਦੇ ਕੇ ਇਹ ਧੋਵੇ ਤੇ ਮੈਂ ਕਹਿ ਨੀ ਸਕਦਾ, ਪਰ ਮੈਂ ਅੱਜ ਦੀ ਤਰੀਕ ਚ ਕਹਿ ਸਕਦਾ ਕਿ ਸਾਡੇ ਵਿਸ਼ਵਾਸ ਨੂੰ, ਸਿੱਖਾਂ ਦੇ ਵਿਸ਼ਵਾਸ ਨੂੰ ਜਿਹੜੀ ਸੱਟ ਮਾਰੀ, ਬਾਬਾ ਬੁੱਢਾ ਜੀ ਦੀ ਪਦਵੀ ਨੂੰ ਜਿਹੜਾ ਦਾਗੀ ਕੀਤਾ, ਬਾਬਾ ਬੁੱਢਾ ਜੀ ਦੀ ਸਿਧਾਂਤਕ ਪਦਵੀ ਨੂੰ ਜਿਹੜਾ ਸਰਕਾਰੀਕਰਨ ਕੀਤਾ, 58 ਸਾਲ ਦੀ ਸਲਿੱਪ ਲੈ ਕੇ ਤੇ ਬਾਅਦ ਬਾਦਲ ਪਰਿਵਾਰ ਦੇ ਗੋਡੇ ਘੁੱਟੋ ਕੇ ਸਾਡੇ ਬੱਚੇ ਛੋਟੇ ਨੇ ਹੋਰ ਦਿਓ ਸਾਲ ਦੀ, ਫਿਰ ਹੋਰ ਦਿਓ ਸਾਲ ਦੀ। ਇਹ ਆਪਣਾ ਗੁਰਬਚਨ ਸਿੰਘ ਸੀ ਜਿਹਨੂੰ ਮੈਂ ਕਿਸੇ ਦੇ ਘਰ ਮਿਲਿਆ ਤੇ ਮੈਂ ਰਿਟਾਇਰ ਹੋ ਗਏ, ਤੁਸੀਂ ਕਹਿੰਦਾ ਨੀ ਮੈਨੂੰ ਇੱਕ ਅਗਲੇ ਹੁਕਮਾਂ ਤੱਕ ਅਜੇ ਆਜ਼ਾਦ ਕੰਮ ਕਰਨ ਦੀ, ਸੇਵਾ ਕਰਨ ਦੀ। ਤੇ ਮੈਂ ਕਿਹਾ ਬਾਬਾ ਬੁੱਢਾ ਜੀ ਦੀ ਪਦਵੀ ਤੇ ਗ੍ਰੰਥੀ ਨੂੰ ਕਿਹੜੇ ਪਾਤਸ਼ਾਹੀ ਦਾ ਹੁਕਮ ਦੀ ਇੰਤਜ਼ਾਰ ਆ, ਉਹਦੇ ਸਾਨੂੰ ਵੀ ਕੋਈ ਦਰਸ਼ਨ ਕਰਾਓ, ਸਾਨੂੰ ਜਾਣਕਾਰੀ ਦਿਓ ਇਹ ਬਾਬਾ ਬੁੱਢਾ ਜੀ ਕਿਹੜੇ ਮਹਾਂਪੁਰਸ਼ ਦੇ ਅਗਲੇ ਹੁਕਮ ਦੀ ਇੰਤਜ਼ਾਰ ਚ ਨੇ। ਇੱਕ ਸ਼ਰਾਬ ਪੀ ਕੇ ਬੋਤਲ ਟਪਾਉਣ ਵਾਲਾ ਜਿਹੜਾ ਇਹਨਾਂ ਤੇ ਹੁਕਮ ਚਲਾਵੇ ਤੇ ਇਹ ਗ੍ਰੰਥੀਆਂ ਦੇ, ਮੈਂ ਨੀ ਸਮਝਦਾ ਕਿ ਇਹਨਾਂ ਦੀ ਅਵਸਥਾ ਦੇ ਅਨੁਕੂਲ ਆ, ਉਹ ਇਹਨਾਂ ਨੂੰ ਆਪ ਨੂੰ ਸ਼ਰਮ ਚਾਹੀਦੀ, ਇਹਨਾਂ ਨੂੰ ਆਪ ਨੂੰ ਚਾਹੀਦਾ ਕਿ ਉਹ ਸੰਗਤ ਦੇ ਵਿੱਚ ਆਪਣਾ ਰੁਤਬਾ ਜਿਹੜਾ ਉਹਨੂੰ ਜੂੜਾ ਰੱਖਣ ਲਈ ਕਿਸੇ ਸਿਧਾਂਤ ਜਾਂ ਪਰੰਪਰਾ ਨਾਲ ਸਮਝੌਤਾ ਨਾ ਕਰਨ, ਤੇ ਜੇ ਉਹ ਕਰਦੇ ਨੇ ਤੇ ਉਹਨਾਂ ਨੂੰ ਜਵਾਬ ਦੇਣਾ ਚਾਹੀਦਾ, ਸਿੱਖਾਂ ਨੂੰ ਜਿਹੜੇ ਸਿੱਖ ਜਵਾਬ ਮੰਗਦੇ ਨੇ ਉਹਨਾਂ ਨੂੰ ਜਵਾਬ ਦੇਣਾ ਚਾਹੀਦਾ, ਜੇ ਉਹ ਜਵਾਬ ਹੀ ਨਹੀਂ ਦੇਣਾ ਚਾਹੀਦਾ ਤੇ ਫਿਰ ਸੱਦਣ ਵਾਲਿਆਂ ਨੂੰ ਸ਼ਰਮ ਆਉਣੀ ਚਾਹੀਦੀ।
ਸਿੰਘ ਸਾਹਿਬ ਤੁਸੀਂ ਬਹੁਤ ਹੀ ਜਿਹੜੀਆਂ ਖਰੀਆਂ ਤੇ ਬੜੀਆਂ ਸਪਸ਼ਟ ਗੱਲਾਂ ਕੀਤੀਆਂ ਨੇ। ਇੱਕ ਸਵਾਲ ਜਿਹੜਾ ਹੈ ਅਸੀਂ ਇਸ ਬ੍ਰੇਕ ਤੋਂ ਬਾਅਦ ਤੁਹਾਡੇ ਤੋਂ ਵੀ ਪੁੱਛਾਂਗੇ ਕਿ ਜਦੋਂ ਅਸੀਂ ਕੋਈ ਮੁਜ਼ਾਹਰਾ ਪ੍ਰੋਟੈਸਟ ਕਰਦੇ ਹਾਂ ਤੇ ਉਹ ਮੀਡੀਆ ਦੇ ਵਿੱਚ ਫਿਰ ਇਹ ਜਾਂਦਾ ਕਿ ਇਹਨਾਂ ਨੇ ਜਥੇਦਾਰ ਅਕਾਲ ਤਖ਼ਤ ਦੇ ਜਥੇਦਾਰ ਦੇ ਖਿਲਾਫ ਕੀਤਾ, ਕਿ ਇੱਕ ਸਿੱਖ ਹੋਣ ਵਾਲੇ ਸਿੱਖ ਖਵਾਉਣ ਵਾਲੇ ਲੋਕਾਂ ਦੇ ਵੱਲੋਂ ਐਸਾ ਕੀਤਾ ਗਿਆ ਮੁਜ਼ਾਹਰਾ ਅੰਤਰਰਾਸ਼ਟਰੀ ਪੱਧਰ ਤੇ ਸਿੱਖਾਂ ਦੇ ਅਕਸ ਲਈ ਕਲੰਕ ਤਾਂ ਨਹੀਂ ਬਣੇਗਾ ਇਹ? ਤੇ ਦੂਸਰੀ ਗੱਲ ਇਹ ਕਿ ਜਦੋਂ ਅਸੀਂ ਕੁਛ ਸੁਣੀਏ ਕੁਛ ਕਹੀਏ ਤੇ ਧਾਰਨੀ ਆ, ਤਾਂ ਫਿਰ ਬਜਾਏ ਇਸ ਦੇ ਕਿ ਕੋਈ ਕਿਸੇ ਵੀ ਤਰ੍ਹਾਂ ਦਾ ਕੋਈ ਗਲਤ ਕਦਮ ਚੁੱਕਿਆ ਜਾਏ, ਉਸ ਦੇ ਲਈ ਸੁਲਝਿਆ ਢੰਗ ਕੀ ਹੈ? ਇੱਕ ਐਕਸਪੀਰੀਅੰਸ ਅਨੁਭਵੀ ਵਿਅਕਤੀ ਹੋਣ ਦੇ ਨਾਤੇ ਤੇ ਸਿਧਾਂਤਾਂ ਤੋਂ ਜਾਣੂ ਹੋਣ ਦੇ ਨਾਤੇ ਤੁਸੀਂ ਇਹਨਾਂ ਗੱਲਾਂ ਬਾਰੇ ਜ਼ਰੂਰ ਦੱਸਣਾ, ਕਿਉਂਕਿ ਜੇ ਕੱਲ ਨੂੰ ਪ੍ਰੋਟੈਸਟ ਇਹ ਮੁਜ਼ਾਹਰੇ ਦੇ ਵਿੱਚ ਕੋਈ ਗਲਤ ਗੱਲਬਾਤ 19-21 ਹੁੰਦੀ ਹੈ ਤਾਂ ਅਕਸ ਜਿਹੜਾ ਹੈ ਕੈਨੇਡਾ ਦੇ ਵਿੱਚ ਸਿੱਖਾਂ ਦੇ ਅਕਸ ਨੂੰ ਇੱਕ ਵਾਰ ਫਿਰ ਢਾ ਲੱਗੇਗੀ, ਜਿਹੜਾ ਕਿ ਕੁਝ ਏਜੰਸੀਆਂ ਜਾਂ ਕੁਝ ਸੰਸਥਾਵਾਂ ਜਾਂ ਕੁਝ ਲੁਕੀਆਂ ਤਾਕਤਾਂ ਦਾ ਇਹ ਏਜੰਡਾ ਵੀ ਹੈ। ਸੋ ਇਸ ਨੂੰ ਅਵਾਇਡ ਕਰਨ ਦੇ ਵਾਸਤੇ ਤੁਹਾਡੀ ਕੀ ਸੁਜੈਸ਼ਨ ਹੈ ਭਾਈ ਸਾਹਿਬ?
ਅਸੀਂ ਗੱਲਬਾਤ ਕਰ ਲਏ ਸੀ ਕਿ ਜਦੋਂ ਇਸ ਵੇਲੇ ਵਿਰੋਧ ਕਰਨ ਵਾਲਿਆਂ ਦਾ ਜੋ ਅਕਸ ਹੈ ਉਹ ਇਸ ਤਰ੍ਹਾਂ ਪੇਸ਼ ਕੀਤਾ ਜਾ ਰਿਹਾ ਕਿ ਦਰਅਸਲ ਇੱਕ ਅਥਾਰਟੀ ਨੂੰ ਚੈਲੰਜ ਕਰ ਰਹੇ ਨੇ ਉਹ ਜਿਹੜੇ ਵਿਰੋਧ ਕਰ ਰਹੇ ਨੇ। ਤੁਸੀਂ ਕਿਉਂਕਿ ਇਸ ਪਦਵੀ ਤੇ ਸੇਵਾ ਨਿਭਾ ਚੁੱਕੇ ਹੋ, ਇਸ ਨੁਕਤੇ ਤੇ ਤੁਸੀਂ ਕੀ ਕਹਿਣਾ?
ਦੇਖੋ, ਇੱਕ ਤਾਂ ਜਿਹੜੀ ਸੰਸਥਾ ਪੰਜਾਂ ਪਿਆਰਿਆਂ ਦੀ ਉਹ ਕਿਹੋ ਜਿਹੀ ਹੋਣੀ ਚਾਹੀਦੀ ਹੈ, 1699 ਦਾ ਇਤਿਹਾਸ ਦੱਸਦਾ ਸਾਨੂੰ
ਜੀ
ਕਿਹੋ ਜਿਹੀਆਂ ਹਸਤੀਆਂ ਉੱਥੇ ਸੁਸ਼ੋਭਿਤ ਹੋਣੀਆਂ ਚਾਹੀਦੀਆਂ ਤੇ ਉਹਨਾਂ ਦਾ ਰੁਤਬਾ ਕੀ ਹੋਣਾ ਚਾਹੀਦਾ ਤੇ ਉਹ ਜਵਾਬ ਦੇ ਕਿਹਨੂੰ ਹੋ ਸਕਦੇ ਨੇ, ਉਹ ਨੌਕਰ ਕਿਹਦੇ ਹੋ ਸਕਦੇ ਨੇ ਜੇ ਹੋਣ ਤੇ ਇਹ ਸਾਰੇ ਸਿੱਖ ਸੰਗਤ ਨੂੰ ਇਤਿਹਾਸ ਤੋਂ ਸਬਕ ਸਿੱਖਣਾ ਚਾਹੀਦਾ। ਨੰਬਰ 2 ਤੇ ਇਹ ਜਦੋਂ ਤੁਸੀਂ ਜਵਾਬ ਦੇ ਹੋ ਤੁਹਾਨੂੰ ਜਵਾਬ ਨਾ ਆਵੇ, ਤੁਸੀਂ ਫਸੋ, ਤੁਹਾਨੂੰ ਲੱਗੇ ਕਿ ਸਾਡੀ ਬੇਇੱਜ਼ਤੀ ਹੋਣ ਵਾਲੀ, ਉਦੋਂ ਤੁਸੀਂ ਢਾਲ ਬਣਾ ਲਓ ਗੁਰੂ ਗ੍ਰੰਥ ਸਾਹਿਬ ਨੂੰ, ਢਾਲ ਬਣਾ ਲਓ ਅਕਾਲ ਤਖ਼ਤ ਨੂੰ। ਤੇ ਫਿਰ ਮੈਂ ਤੇ ਸਮਝਦਾ ਇਹ ਤੈਨੂੰ ਚੰਗੀ ਗੱਲ ਇਹ ਆ ਕਿ ਜਿਸ ਤਰ੍ਹਾਂ ਤੁਸੀਂ ਸੁਣਿਆ ਸੀ ਕਿ ਇੱਕ RSS ਦਾ ਮੁੰਡਾ 24-25 ਸਾਲ ਦਾ ਭਗਵੇ ਕੱਪੜੇ ਪਾ ਕੇ ਅੰਮ੍ਰਿਤ ਵੇਲੇ ਇਹਨਾਂ ਸਾਰੇ ਗ੍ਰੰਥੀਆਂ ਦੇ ਵਿੱਚ ਬੈਠਾ ਹੋਇਆ, ਛਾਲ ਮਾਰ ਕੇ ਅੰਮ੍ਰਿਤ ਵੇਲੇ ਖਾਲੀ ਪੀੜੇ ਤੇ ਅਜੇ ਪ੍ਰਕਾਸ਼ ਨਹੀਂ ਸੀ ਹੋਇਆ ਗੁਰੂ ਰਾਮਦਾਸ ਦੇ ਦਰ ਤੇ ਹਰਿਮੰਦਰ ਸਾਹਿਬ ਦੇ ਵਿੱਚ, ਤੇ ਉਦੋਂ ਛਾਲ ਮਾਰ ਕੇ ਪੀੜੇ ਤੇ ਬਹਿ ਗਿਆ, ਤੇ ਉਹ ਪੀੜੇ ਤੇ ਬਹਿ ਗਿਆ, ਮੁੜ ਕੇ ਉਹਨੂੰ ਕਦੀ ਥੱਲੇ ਸੁੱਟਣ, ਕਦੀ ਉਹ ਲਾਲ ਚਿਮਚਾਰ ਉਹਨੂੰ ਕੁੱਟ ਕੱਟ ਕੇ ਉਹਨਾਂ ਦੇ ਜੋ ਵੀ ਉਹਨੂੰ ਦੇਖਿਆ ਥਾਣੇ ਦਿੱਤਾ ਤੇ ਨਿਕਲਿਆ RSS ਦਾ ਬੰਦਾ, ਇਹ ਪੀ ਗਿਆ ਉਹਨੂੰ। ਫਿਰ ਤੇ ਮੈਂ ਸਮਝਦਾ ਕਿ ਇਹ ਜੇ ਤੁਸੀਂ ਜੇ ਸਮਝਣਾ ਕਿ ਇਹਨਾਂ ਦਾ ਇਹਨਾਂ ਦੇ ਅੱਗੇ ਇਹਨਾਂ ਤੋਂ ਜਵਾਬ ਮੰਗਣੇ ਜਾਂ ਇਹਨਾਂ ਨੂੰ ਇਹਨਾਂ ਦੇ ਅੱਗੇ ਪ੍ਰੋਟੈਸਟ ਕਰਨਾ ਅਕਾਲ ਤਖ਼ਤ ਦਾ ਅਪਮਾਨ ਹੈ, ਤੇ ਫਿਰ ਚੰਗੀ ਗੱਲ ਇਹ ਆ ਕਿ ਬਾਦਲ ਨੂੰ ਬਿਠਾਓ ਉਸ ਪੀੜੇ ਤੇ ਇਹਨਾਂ ਗ੍ਰੰਥੀਆਂ ਨੂੰ ਕਹੋ ਕਿ ਵਾਰੀ ਵਾਰੀ ਇੱਥੇ ਬਾਦਲ ਸਾਹਿਬ ਤੇ ਚੌੜ ਕਰਨ ਤੇ ਤੁਸੀਂ ਸਾਰੇ ਸੁੱਖਣਾ ਸੁੱਖੋ, ਬਾਦਲ ਸਾਹਿਬ ਪੂਰਨੀਆਂ ਕਰਨਗੇ ਤੇ ਖੜਾ ਛੱਡੋ ਗੁਰੂ ਸਾਹਿਬ ਦਾ ਉਹਨਾਂ ਦੇ ਸਿਧਾਂਤਾਂ ਦਾ ਜਿਹੜੇ ਸਾਡੇ ਲਈ ਪੁੱਤ ਵਾਰ ਗਏ ਸਰਬੰਸ ਵਾਰ ਗਏ 240 ਸਾਲ ਦੇ ਸਮੇਂ ਚ ਸੱਤ ਸਿਰ ਤੇ ਗੁਰੂ ਸਾਹਿਬ ਨੇ ਆਪਣੇ ਪਰਿਵਾਰ ਦੇ ਦਿੱਤੇ ਅੱਠਵਾਂ ਗੁਰੂ ਦਸਮ ਪਾਤਸ਼ਾਹ ਦਾ ਆਪਣਾ ਉਦੋਂ ਬਾਅਦ ਪੁੱਤਾਂ ਨੂੰ ਪਿਆਰਾ ਖਾਲਸਾ ਵਾਰਿਆ ਤੇ ਕਿ ਇਸੇ ਕਰਕੇ ਕਿ ਜਿਹੜੇ ਨਲਾਇਕ ਤੇ ਜਿਹੜੇ ਗੁਰੂ ਘਰ ਨੂੰ ਚੱਕਣ ਵਾਲੇ ਤੇ ਗੁਰੂ ਦੀ ਗੋਲਤ ਨੂੰ ਖਾਣ ਵਾਲੇ ਗ੍ਰੰਥੀ ਦੇ ਉਹਨਾਂ ਦਾ ਤੁਸੀਂ ਜਵਾਬ ਦੇਣਾ ਜਵਾਬ ਨਾ ਲੈ ਸਕੋ ਉਹਨਾਂ ਨੂੰ ਕੋਈ ਸਵਾਲ ਨਾ ਪੁੱਛ ਸਕੋ ਤੇ ਜੇ ਪੁੱਛੋ ਤੇ ਤੁਸੀਂ ਕਹੋ ਤੇ ਅਕਾਲ ਤਖ਼ਤ ਵੀ ਵਜਦੀ ਆ ਤੇ ਫਿਰ ਅਰੂੜ ਸਿੰਘ ਨੂੰ ਹਾਰ ਪਾ ਕੇ ਉਹਦਾ ਉਹਦਾ ਉਹਨੂੰ ਪੂਜਿਆ ਕਰੋ ਜਿਹਨੇ ਜਨਰਲ ਡਾਇਰ ਨੂੰ ਸੋਪਾ ਦਿੱਤਾ ਕਿਉਂ ਉਹਨੂੰ ਮਾੜਾ ਕਹਿੰਦੇ ਹੋ ਤੁਸੀਂ ਇਹ ਮੇਰੀ ਹੱਥ ਜੋੜ ਕੇ ਬੇਨਤੀ ਹੈ ਸੰਗਤ ਨੂੰ ਕਿ ਆਪਣੇ ਬਚਾਅ ਲਈ ਜਿਹੜਾ ਮਾੜਾ ਬੰਦਾ ਉਹ ਛੱਤੀ ਜਿਵੇਂ ਜਿਸ ਤਰ੍ਹਾਂ ਹਮੇਸ਼ਾ ਡਿਫੈਂਸ ਦੇ ਵਿੱਚ ਜਦੋਂ ਔਰਤ ਆਉਂਦੀ ਹੈ ਤੇ ਸਭ ਤੋਂ ਪਹਿਲਾਂ ਰੋ ਕੇ ਦਿਖਾਉਂਦੀ ਹੈ ਇਹ ਜਿਹੜਾ ਜਦੋਂ ਡਿਫੈਂਸ ਦੇ ਵਿੱਚ ਆਉਂਦੇ ਨੇ ਗ੍ਰੰਥੀ ਜਾਂ ਸਾਡੇ ਲੀਡਰ ਜਦੋਂ ਇਹਨਾਂ ਨੂੰ ਕੋਈ ਜਵਾਬ ਨਹੀਂ ਆਉਂਦਾ ਜਦੋਂ ਇਹਨਾਂ ਦੀ ਗਦਾਰੀ ਇੰਨੀ ਪਤਲੀ ਪੈ ਜਾਂਦੀ ਹੈ ਕਿ ਇਹ ਮਰਨ ਮਿੱਟੀ ਹੋ ਜਾਂਦੀ ਉਦੋਂ ਅਕਾਲ ਤਖ਼ਤ ਨੂੰ ਢਾਲ ਬਣਾ ਲੈਂਦੇ ਨੇ ਤੇ ਮੈਂ ਤੇ ਇੱਕੋ ਹੀ ਬੇਨਤੀ ਕਰੂੰਗਾ ਪ੍ਰਬੰਧਕਾਂ ਨੂੰ ਕਿ ਤੁਸੀਂ ਉਹਨਾਂ ਨੂੰ ਬੁਲਾਓ ਤਾਂ ਜੇ ਸੰਗਤ ਦਾ ਜਵਾਬ ਸੰਗਤ ਦੇ ਸਕਣ ਖਲੋ ਕੇ ਤੇ ਜੇ ਉਹ ਸੰਗਤ ਦਾ ਜਵਾਬ ਦੇਣਾ ਚਾਹੁੰਦੇ ਨੇ ਤੇ ਜੀ ਸਦ ਕੇ ਆਉਣ ਕਿਸੇ ਵੀ ਸਟੇਜ ਤੇ ਆਉਣ ਤੇ ਉਹਨਾਂ ਦਾ ਸਨਮਾਨ ਕਰੋ ਪਰ ਜਦੋਂ ਉਹ ਸੰਗਤ ਸਵਾਲ ਕਰੇ ਤੇ ਉਹਨਾਂ ਦਾ ਜਵਾਬ ਦਿਓ ਜਿਸ ਤਰ੍ਹਾਂ ਮੈਂ ਤੁਹਾਨੂੰ ਦੇ ਰਿਹਾ
ਜੀ
ਤੁਸੀਂ ਕੋਈ ਸਵਾਲ ਕਰੋ ਮੈਂ ਦੇਣ ਨੂੰ ਤਿਆਰ ਹਾਂ ਬੈਠੇ ਬੈਠਾ ਨੂੰ ਦੇਣ ਤਿਆਰ ਜਿਹੜਾ ਵੀ ਮਾੜੇ ਤੋਂ ਮਾੜਾ ਸਵਾਲ ਪੁੱਛਣਾ ਪੁੱਛੋ ਤੇ ਇਹ ਕਿਉਂ ਡਰਨ ਇਹਨਾਂ ਦੇ ਸੱਪ ਕਿਉਂ ਸੁੰਘ ਜਾਵੇ ਜਦੋਂ ਕੋਈ ਗੁਰਮਤ ਦਾ ਸਵਾਲ ਪੁੱਛੋ ਜਾਂ ਕੌਮ ਲਈ ਹੋਣੀ ਦੇ ਨਾਲ ਸੰਬੰਧਿਤ ਕੋਈ ਸਵਾਲ ਪੁੱਛੋ ਤੇ ਜੇ ਇਹ ਜਵਾਬ ਹੀ ਨਹੀਂ ਦੇ ਸਕਦੇ ਤੇ ਫਿਰ ਇਹਨਾਂ ਨੂੰ ਆਉਣਾ ਨਹੀਂ ਚਾਹੀਦਾ ਭਾਵੇਂ ਕੋਈ ਪ੍ਰਬੰਧਕ ਸਾਡਾ ਸਮਝ ਰਹੇ ਤੇ ਜੇ ਇਹ ਆਉਣਾ ਨਹੀਂ ਚਾਹੁੰਦੇ ਨੇ ਪ੍ਰਬੰਧਕ ਸੱਦਦੇ ਨਹੀਂ ਤੇ ਫਿਰ ਸਿੱਖਾਂ ਨੂੰ ਸਵਾਲ ਕਰਨ ਦਾ ਪੂਰਾ ਹੱਕ ਆ ਪਰ ਮੈਂ ਇੱਕ ਬੇਨਤੀ ਕਰੂੰਗਾ ਸਿੱਖਾਂ ਨੂੰ ਕਿ ਆਪਸੀ ਲੜਾਈ ਨਾ ਕਰੋ ਸੰਵਾਦ ਦੇ ਨਾਲ ਜਿਹੜਾ ਸੰਵਾਦ ਹੈ ਇਹ ਗੁਰੂ ਸਾਹਿਬ ਨੇ ਸਾਨੂੰ ਗੁਰਬਾਣੀ ਦੇ ਕੇ ਹੀ ਆਦੇਸ਼ ਦਿੱਤੇ ਨੇ ਤੇ ਗੁਰੂ ਦੇ ਗਿਆਨ ਦੀ ਖੜਕ ਦੇ ਨਾਲ ਆਪਣੀ ਗੱਲ ਕਰੋ ਤੇ ਇਹ ਇਹ ਜਿਹੜੀ ਗੱਲ ਆ ਉਹਨੂੰ ਸਿਰੇ ਚੜਾਓ ਇਹ ਜਿਹੜਾ ਹਰ ਗੱਲ ਨਾਲ ਤਲਵਾਰ ਚੁੱਕਣ ਦੀ ਸਿਰ ਪਾਰ ਨੇ ਇਹ ਸਾਨੂੰ ਸੋਭਾ ਨਹੀਂ ਦਿੰਦਾ ਕੋਈ ਵੀ ਗੱਲ ਕਰਨੀ ਉਹ ਚੰਗੇ ਢੰਗ ਨਾਲ ਕਰੋ ਜਿਹਦੇ ਨਾਲ ਜੇ ਤੁਸੀਂ ਜਿਹੜੇ ਦੇਸ਼ਾਂ ਚ ਰਹਿੰਦੇ ਉਹਨਾਂ ਨੂੰ ਉਹਨਾਂ ਨੇ ਪ੍ਰੋਟੈਸਟ ਕੀਤੇ ਨੇ ਉਹ ਵੀ ਲੋਕ ਪ੍ਰੋਟੈਸਟ ਕਰਦੇ ਨੇ ਜਿਹੜੇ ਢੰਗ ਨਾਲ ਉਹ ਕਰਦੇ ਨੇ ਉਹ ਵੀ ਤੁਸੀਂ ਜਾਣਦੇ ਹੋ ਪਰ ਜ਼ਰੂਰੀ ਨਹੀਂ ਤੁਹਾਡੀਆਂ ਪੱਗਾਂ ਲੱਥਣ ਜਾਂ ਤੁਸੀਂ ਇੱਕ ਦੂਸਰੇ ਦੇ ਸਿਰ ਪਾੜੋ ਇਹ ਚੰਗੀ ਗੱਲ ਨਹੀਂ ਪਰ ਚੰਗੀ ਗੱਲ ਇਹ ਹੈ ਕਿ ਪ੍ਰਬੰਧਕ ਵੀਰ ਇਹਨੂੰ ਗੁਰਬਚਨ ਸਿੰਘ ਨੂੰ ਤਾਂ ਬੁਲਾਉਣਗੇ ਇਹ ਸੰਗਤ ਦੇ ਵਿੱਚ ਖਲੋ ਕੇ ਸੰਗਤਾਂ ਦਾ ਜਵਾਬ ਦੇ ਸਕਦਾ ਉਹਨਾਂ ਦੇ ਸਵਾਲਾਂ ਦਾ ਜੇ ਜਵਾਬ ਨਹੀਂ ਦੇਣਾ ਚਾਹੁੰਦਾ ਤੇ ਗੁਰਬਚਨ ਸਿੰਘ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਨਾ ਆਵੇ ਫਿਰ ਉਹ ਲੈਣ ਕੀ ਆ ਰਿਹਾ ਗੁਰਦੁਆਰਾ ਸਾਹਿਬ ਦੇ ਵਿੱਚ ਜਵਾਬ ਨਹੀਂ ਦੇ ਸਕਦਾ ਤੇ ਹਸਪਤਾਲ ਵਿਚਾਰ ਕਰਨ ਲਈ ਤਾਂ ਆ ਰਿਹਾ ਤੇ ਜੇ ਵਿਚਾਰ ਕਰਨ ਲਈ ਮੈਂ ਹੁਣ ਯੂਰਪ ਦੇ ਵਿੱਚ ਹੋ ਕੇ ਆਇਆ ਮੈਨੂੰ ਸੰਗਤਾਂ ਨੇ ਜਿਹੜੇ ਸਵਾਲ ਕੀਤੇ ਮੈਂ ਸਟੇਜ ਤੇ ਜਵਾਬ ਦਿੱਤੇ ਉਹਨਾਂ ਦੇ ਤੇ ਜਦੋਂ ਮੇਰੇ ਅੰਦਰ ਕੋਈ ਤਾਪ ਨਹੀਂ ਮੈਂ ਗੁਰੂ ਨੂੰ ਸਮਰਪਿਤ ਹਾਂ ਤੇ ਮੈਂ ਕਿਸੇ ਗੁਰਮਤ ਨਾਲ ਸੰਬੰਧਿਤ ਸਵਾਲ ਦਾ ਜਵਾਬ ਕੋਈ ਨਹੀਂ ਦੇ ਸਕਦਾ ਤੇ ਫਿਰ ਖਾਸ ਕਰਕੇ ਉਦੋਂ ਜਦੋਂ ਕੌਮੀ ਪੰਜ ਪਿਆਰਿਆਂ ਦੇ ਵਿੱਚ ਜਿੱਥੇ ਦਸਮ ਪਾਤਸ਼ਾਹ ਨੇ ਕਿਹਾ ਆਤਮਾ ਮੇਰੀ ਗ੍ਰੰਥ ਵਿੱਚ ਪ੍ਰਾਣ ਪੰਥ ਵਿੱਚ ਜੇ ਉੱਥੋਂ ਵੀ ਜਵਾਬ ਨਾ ਮਿਲੇ ਸਿੱਖ ਨੂੰ ਤੇ ਫਿਰ ਅਸੀਂ ਕਿਹੜੇ ਖੂਹ ਚ ਪਈਏ ਤੇ ਮੈਂ ਸਮਝਦਾ ਕਿ ਜਾਂ ਤੇ ਪ੍ਰਬੰਧਕਾਂ ਨੂੰ ਚਾਹੀਦਾ ਕਿ ਉਹਨੂੰ ਪੁੱਛ ਲੈਣ ਜੇ ਤੂੰ ਜਵਾਬ ਦੇਣਾ ਚਾਹੁੰਦਾ ਤੇ ਉਹਨੂੰ ਬੁਲਾਉਣ ਜੇ ਉਹ ਨਹੀਂ ਜਵਾਬ ਦੇ ਸਕਦਾ ਤੇ ਉਹਨੂੰ ਚਾਹੀਦਾ ਕਿ ਉਹ ਨਾ ਆਵੇ ਤੇ ਜੇ ਆਉਂਦਾ ਵੀ ਆ ਤੇ ਪ੍ਰਬੰਧਕ ਬੁਲਾਉਂਦੇ ਵੀ ਆ ਤੇ ਫਿਰ ਸੰਗਤ ਦਾ ਪੂਰਾ ਅਧਿਕਾਰ ਹੈ ਕਿ ਗੁਰਮਤ ਨਾਲ ਸੰਬੰਧਿਤ ਸਵਾਲ ਸੰਵਾਦ ਕਰਕੇ ਚੰਗੇ ਢੰਗ ਨਾਲ ਉਹਨੂੰ ਪੁੱਛਣ ਤੇ ਉਹਨੂੰ ਖਿੱਚ ਕਰਨ ਤੇ ਉਹਨੂੰ ਦੱਸਣ ਕਿ ਤੂੰ ਥਾਂ ਮੰਨ ਕੇ ਬੈਠਾ ਸੁੱਖ ਸਹੂਲਤਾਂ ਲਈ ਕਿਸੇ ਦਾ ਪਿਆਦਾ ਬਣ ਕੇ ਕਿਸੇ ਦਾ ਨੌਕਰ ਬਣ ਕੇ ਦਸਮ ਪਾਤਸ਼ਾਹ ਦਾ ਦਸਮ ਪਾਤਸ਼ਾਹ ਦੇ ਪੰਜਾਂ ਪਿਆਰਿਆਂ ਦਾ ਇੱਕ ਸੰਸਥਾ ਦਾ ਮੈਂਬਰ ਬਣ ਕੇ ਨਹੀਂ
ਬਿਲਕੁਲ ਵਿਚਾਰ ਤੁਹਾਡੇ ਸਰੋਤੇ ਜਿਹੜੇ ਸੁਣ ਰਹੇ ਨੇ ਲਾਈਨਾਂ ਤੇ ਸਾਡੇ ਕਾਲਰ ਨੇ ਮੈਂ ਗੁਜ਼ਾਰਿਸ਼ ਕਰਾਂਗਾ ਕਿ ਸੰਖੇਪ ਬਹੁਤ ਰੱਖਣਾ ਜਿਹਨੇ ਵੀ ਗੱਲਬਾਤ ਕਰਨੀ ਹੈ ਬੜੇ ਸੰਖੇਪ ਸ਼ਬਦਾਂ ਦੇ ਵਿੱਚ ਗੱਲਬਾਤ ਕਰਨੀ ਇਸ ਵੇਲੇ ਵੈਨਕੂਵਰ ਫੇਰੀ ਜੋ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਮੌਜੂਦਾ ਜਥੇਦਾਰ ਭਾਈ ਸਾਹਿਬ ਭਾਈ ਗਿਆਨੀ ਗੁਰਬਚਨ ਸਿੰਘ ਉਹਨਾਂ ਦੀ ਜੋ ਕੱਲ ਨੂੰ ਭਾਵ ਵੀਰਵਾਰ ਤਾਰੀਖ ਜਿਹੜੀ ਹੈ 14 ਅਕਤੂਬਰ ਸਵੇਰ ਦੇ ਸਮੇਂ ਇਹ ਫੇਰੀ ਹੈ ਸ਼ਾਮ ਨੂੰ ਵਾਪਸ ਜਾਣਾ ਇਹ ਗੁਰੂ ਨਾਨਕ ਸਿੰਘ ਗੁਰਦੁਆਰਾ ਸਾਹਿਬ ਸਰੀ ਡੇਲਟਾ ਜਿੱਥੇ ਕਿ ਨੌਜਵਾਨ ਸਿੱਖ ਯੂਥ ਇਹਨਾਂ ਦਾ ਪ੍ਰਬੰਧ ਹੈ ਉਹ ਬਾਕੀ ਜਥੇਬੰਦੀਆਂ ਜਿਹੜੀਆਂ ਇਹਨਾਂ ਦੀਆਂ ਸਹਾਇਕ ਨੇ ਉਹਨਾਂ ਦੇ ਨਾਲ ਮਿਲ ਕੇ ਉਲੀਕ ਰਹੇ ਨੇ ਅਤੇ ਇੱਥੇ ਉਦਘਾਟਨੀ ਸਮਾਗਮ ਇਹਨਾਂ ਕੋਈ ਰੱਖਿਆ ਉਸ ਦੇ ਪ੍ਰਤੀਕਰਮ ਵਜੋਂ ਜੋ ਸਰੋਤਿਆਂ ਦੇ ਵੱਲੋਂ ਉਠਾਏ ਗਏ ਮੁੱਦੇ ਹਨ ਉਹ ਤੁਹਾਡੇ ਨਜ਼ਰ ਕਰ ਰਹੇ ਹਾਂ ਤੇ ਭਾਈ ਸਾਹਿਬ ਭਾਈ ਰਣਜੀਤ ਸਿੰਘ ਸਾਡੇ ਨਾਲ ਨੇ ਇਸ ਦੇ ਨਾਲ ਹੀ ਕੁਝ ਆਓ ਕਾਲਰ ਸ਼ਾਮਲ ਨੇ ਇੱਕ ਇੱਕ ਕਰਕੇ ਆਪ ਸਾਰਿਆਂ ਨੂੰ ਲੈਣੇ ਆ ਸੰਖੇਪ ਦੇ ਵਿੱਚ ਗੱਲਬਾਤ ਕਰਨ ਲਈ ਲਾਈਨ ਨੰਬਰ 1 ਸ਼ੇਰੇ ਪੰਜਾਬ
ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਜੀ
ਭਾਈ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਬੜੀ ਖੁਸ਼ੀ ਹੋ ਰਹੀ ਆ ਜੀ ਤੇ ਜਥੇਦਾਰ ਸਾਹਿਬ ਤੁਹਾਡੇ ਵੈਨਕੂਵਰ ਦੇ ਵਿਚ ਆ ਰਹੇ
ਹਾਂਜੀ
ਪ੍ਰੋਫੈਸਰ ਸਾਹਿਬ ਸਾਡੇ ਕੋਲੋਂ ਜਥੇਦਾਰ ਸਾਹਿਬ ਤਕਰੀਬਨ ਦੋ ਵਾਰੀ ਵਾਅਦਾ ਕਰਕੇ ਨਿਊਯਾਰਕ ਦੇ ਵਿਚ ਜਦੋਂ ਪਿਛਲੀ ਫੇਰੀ ਤੇ ਆਏ ਸੀ ਸਾਡੇ ਸਵਾਲਾਂ ਦੇ ਜਵਾਬ ਦੇਣ ਤੋਂ ਭੱਜੇ ਦੇਣ ਤੋਂ ਭੱਜਣ ਤੋਂ ਭਾਵ ਵੀ ਉਹਨਾਂ ਨੇ ਸਾਡੇ ਨਾਲ ਵਾਅਦਾ ਕੀਤਾ ਵੀ ਤੁਸੀਂ 12 ਵਜੇ ਪਹੁੰਚਿਓ ਅਸੀਂ 12 ਵਜੇ ਤੋਂ ਲੈ ਕੇ ਤਕਰੀਬਨ 3 ਵਜੇ ਤੱਕ ਉਹਨਾਂ ਦੇ ਨਾਲ ਵੀ ਆਓ ਸਾਡੇ ਸਵਾਲਾਂ ਦੇ ਜਵਾਬ ਦੇਵੋ ਅਖੀਰ ਦੇ ਵਿਚ ਉਹਨਾਂ ਨੇ ਇਹ ਕਹਿ ਕੇ ਵੀ ਸਾਡੀ ਫਲਾਈਟ ਦਾ ਟਾਈਮ ਹੋ ਗਿਆ ਤੇ ਉਹਨਾਂ ਨੇ ਮਤਲਬ ਦੱਸੇ ਹੋਏ ਸਥਾਨ ਤੇ ਉਹ ਪਹੁੰਚੇ ਨੀ ਜਿਹੜਾ ਕਿ ਬਾਬਾ ਮੱਖਣ ਸਾਹਿਬ ਲਵਾਣਾ ਗੁਰਦੁਆਰਾ ਸੀ ਤੇ ਜੋ ਸਿੱਖ ਕਲਚਰ ਸੋਸਾਇਟੀ ਰਿਚਮੁੰਡ ਹਿੱਲ ਦੇ ਵਿਚ ਜਿਹੜਾ ਪਹਿਲੇ ਦਿਨ ਜੋ ਗੱਲਬਾਤ ਹੋਈ ਮੈਂ ਤੁਹਾਨੂੰ ਚਸਵਦੀਦ ਸਾਰਾ ਵਾਕਿਆ ਦੱਸਣ ਲੱਗਿਆ ਸਿੰਘ ਸਾਹਿਬ ਨੂੰ ਤਕਰੀਬਨ ਇੰਡੀਆ ਤੋਂ ਚੱਲਣ ਤੋਂ ਪਹਿਲਾਂ ਹੀ ਸੂਚਿਤ ਕਰਤਾ ਸੀ ਕਿ ਜਦੋਂ ਤੁਸੀਂ ਇੱਥੇ ਆਵੋ ਬੋਲਣ ਤੋਂ ਪਹਿਲਾਂ ਸੰਗਤ ਦੇ ਕੁਝ ਸਵਾਲ ਨੇ ਇਹ ਮਤ ਸੋਚਿਓ ਵੀ ਇਹ ਕੋਈ ਪ੍ਰੋਫੈਸਰ ਦਰਸ਼ਨ ਸਿੰਘ ਨਾਲ ਸੰਬੰਧਿਤ ਨੇ ਕਿਸੇ ਵੀ ਸਵਾਲ ਦੇ ਵਿਚ ਪ੍ਰੋਫੈਸਰ ਦਰਸ਼ਨ ਸਿੰਘ ਦਾ ਜ਼ਿਕਰ ਨਹੀਂ ਹੋਊ ਪੰਥਕ ਸਵਾਲ ਨੇ ਜਿਸ ਤਰ੍ਹਾਂ ਨਾਨਕਸ਼ਾਹੀ ਕੈਲੰਡਰ
ਦਰਸ਼ਨ ਸਿੰਘ ਦਾ ਮੁੱਦਾ ਕਿ ਪੰਥਕ ਨਹੀਂ ਹੈ ਕਿ ਉਹ ਸਵਾਲ ਜਾਇਜ਼ ਨਹੀਂ ਚਾਹੀਦਾ
ਹਾਂਜੀ ਇਸ ਦਾ ਕਾਰਨ ਇਹ ਸੀਗਾ ਜੀ ਵੀ ਅਸੀਂ ਸਾਰਿਆਂ ਨੇ ਇਹੀ ਵਿਚਾਰਿਆ ਵੀ ਕਿਤੇ ਕਿਉਂਕਿ ਇਹਨਾਂ ਨੂੰ ਐਲਰਜੀ ਆ ਪ੍ਰੋਫੈਸਰ ਦਰਸ਼ਨ ਸਿੰਘ ਤੋਂ ਇਸ ਕਰਕੇ ਅਸੀਂ ਉਸ ਕੁਐਸਚਨ ਨੂੰ ਵਿੱਚੋਂ ਕੱਢਤਾ ਵੀ ਤਾਂ ਕਿ ਸਾਡੇ ਤੇ ਕੋਈ ਏਦਾਂ ਦੀ ਸਟੈਂਪ ਨਾ ਲੱਗ ਜਾਵੇ ਵੀ ਇਹ ਤਾਂ ਪ੍ਰੋਫੈਸਰ ਦਰਸ਼ਨ ਸਿੰਘ ਦੇ ਹੀ ਭੇਜੇ ਹੋਏ ਵਿਅਕਤੀ ਨੇ ਤੇ ਜਿਹੜੀ ਕਿ ਇਹਨਾਂ ਨੇ ਬਾਅਦ ਦੇ ਵਿੱਚ ਲਾ ਵੀ ਦਿੱਤੀ ਵੀ ਉਹ ਤਾਂ ਦਰਸ਼ਨ ਦਾਸੀਏ ਕਰਕੇ ਇਹਨਾਂ ਨੇ ਲਫ਼ਜ਼ ਯੂਜ਼ ਕੀਤਾ ਵੀ ਉਹ ਲੋਕ ਸੀ ਅੱਛਾ ਜੀ ਉਸ ਤੋਂ ਬਾਅਦ ਦੇ ਵਿੱਚ ਗੁਰਦੁਆਰਾ ਸਾਹਿਬ ਪਹੁੰਚੇ ਰਿਚਮੁੰਡ ਹਿੱਲ ਅੱਛਾ ਜੀ ਇਹ ਪਹੁੰਚੇ ਤੇ ਇਹਨਾਂ ਨੂੰ ਅਸੀਂ ਕਿਹਾ ਵੀ ਸਟੇਜ ਤੇ ਬੋਲਣ ਤੋਂ ਪਹਿਲਾਂ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਸਾਹਿਬ ਨੂੰ ਕਿਹਾ ਵੀ ਸਾਡੇ ਕੁਝ ਸਵਾਲ ਨੇ ਉਹਨਾਂ ਦੇ ਜਵਾਬ ਦਿਓ ਤੇ ਜਿਉਂ ਹੀ ਅਸੀਂ ਇਹ ਉੱਥੇ ਸਟੇਜ ਤੇ ਬੋਲਣ ਲੱਗੇ ਅਸੀਂ ਕਿਹਾ ਵੀ ਸਾਡੇ ਸਵਾਲ ਨੇ ਕੁਝ ਤੇ ਇਹ ਕਹਿੰਦੇ ਵੀ ਕਿਸੇ ਵੀ ਸਵਾਲ ਦਾ ਜਵਾਬ ਨਹੀਂ ਦਿੱਤਾ ਜਾਊਗਾ ਤੇ ਸਾਡੇ ਕੋਲੇ ਗੁਰੂ ਦੀ ਹਜ਼ੂਰੀ ਦੇ ਵਿੱਚ ਸਵਾਏ ਇੱਕ ਸਿਮਰਨ ਕਰਨ ਤੋਂ ਸਤਨਾਮ ਵਾਹਿਗੁਰੂ ਦਾ ਹੋਰ ਕੋਈ ਰਸਤਾ ਬਾਕੀ ਨਹੀਂ ਸੀ ਰਹਿ ਗਿਆ ਕਿਉਂਕਿ ਅਗਰ ਏਜ ਦੇ ਮੁਤਾਬਕ ਵੀ ਸਾਡਾ ਉਹਨਾਂ ਦਾ ਮਤਲਬ ਸਤਿਕਾਰ ਕਰਨਾ ਬਣਦਾ ਸੀ ਅਸੀਂ ਕੋਈ ਉਹਨਾਂ ਨੂੰ ਫਿਜੀਕਲ ਨੁਕਸਾਨ ਏਦਾਂ ਦਾ ਕੋਈ ਬਿਲਕੁਲ ਹੀ ਕਿਸੇ ਵੀ ਸਿੱਖ ਦਾ ਇਰਾਦਾ ਨਹੀਂ ਸੀ ਸਿਰਫ ਇਹਨਾਂ ਨੂੰ ਇਹ ਵੀ ਜੇਕਰ ਤੁਸੀਂ ਸਾਡੇ ਪੰਥਕ ਸਵਾਲਾਂ ਦੇ ਜਵਾਬ ਨਹੀਂ ਦੇ ਸਕਦੇ ਤਾਂ ਤੁਸੀਂ ਬੋਲ ਵੀ ਨਹੀਂ ਸਕਦੇ ਤੇ ਉਹ ਤੁਸੀਂ ਵੀਡੀਓ ਵੀ ਆਪ ਸਾਰਿਆਂ ਨੇ ਸਿੰਘਾਂ ਨੇ ਦੇਖ ਚੁੱਕੇ ਹੋ ਅਗਰ ਇਹਨਾਂ ਵਿੱਚ ਸਵਾਲਾਂ ਦੇ ਜਵਾਬ ਦੇਣ ਦੀ ਜ਼ਰੂਰਤ ਹੁੰਦੀ ਜਦੋਂ ਸਿੰਘ ਉੱਠੇ ਸੀਗੇ ਸਭ ਤੋਂ ਪਹਿਲਾਂ ਇਹਨਾਂ ਨੂੰ ਇਹ ਕਿਹਾ ਸੀ ਸਾਡੇ ਕੁਝ ਸਵਾਲ ਨੇ ਤਾਂ ਇਹਨਾਂ ਦੇ ਹੱਥ ਦੇ ਵਿੱਚ ਮਾਈਕ ਸੀ ਤੇ ਇਹਨਾਂ ਨੇ ਆਪ ਹੀ ਕਹਿ ਦੇਣਾ ਸੀ ਵੀ ਸਿੰਘੋ ਦੱਸੋ ਤੁਹਾਡੇ ਕਿਹੜੇ ਸਵਾਲ ਨੇ ਤੇ ਇਹਨਾਂ ਨੇ ਬਿਲਕੁਲ ਵੀ ਹਰ ਕਿਸੇ ਵੀ ਸਵਾਲ ਨੂੰ ਸੁਣਨ ਤੋਂ ਪਹਿਲਾਂ ਹੀ ਕੰਨੀ ਕਤਰਾਈ ਈਵਨ ਉਸ ਤੋਂ ਬਾਅਦ ਦੇ ਵਿੱਚ ਆਪਣੀ ਸਪੀਚ ਦੇ ਵਿੱਚ ਇਹਨਾਂ ਨੇ ਰਹਿਤ ਮਰਿਆਦਾ ਦੇ ਬਾਰੇ ਕਿਹਾ ਵੀ ਬਹੁਤ ਚੰਗੀ ਗੱਲ ਆ ਸਿੱਖ ਕਲਚਰ ਸੋਸਾਇਟੀ ਅਕਾਲ ਤਖ਼ਤ ਦੀ ਰਹਿਤ ਮਰਿਆਦਾ ਕੰਧ ਤੇ ਉੱਪਰ ਲਗਾਈ ਹੋਈ ਆ ਪ੍ਰਿੰਟਡ ਬੇਸਮੈਂਟ ਦੇ ਕੁਝ ਟਕਸਾਲੀ ਬੰਦਿਆਂ ਨੇ ਉਹ ਰਹਿਤ ਮਰਿਆਦਾ ਕੰਧ ਤੋਂ ਉਤਾਰ ਕੇ ਗਾਰਬੇਜ ਦੇ ਵਿੱਚ ਕਰਤੀ
ਇਹਨਾਂ ਵੱਲੋਂ ਕੀ ਬਿਲਕੁਲ ਜਿਹੜੀਆਂ ਦੱਸੀਆਂ ਵੀਰ ਜੀ ਤੁਹਾਡਾ ਬਹੁਤ ਧੰਨਵਾਦ ਖਾਸ ਕਰ ਜਿਸ ਤਰ੍ਹਾਂ ਤੁਸੀਂ ਵਿਸ਼ਵ ਪੱਧਰ ਤੇ ਇਸ ਵੇਲੇ ਲਿਸਨਰ ਪ੍ਰੋਗਰਾਮ ਸੁਣ ਰਹੇ ਨੇ ਕੁਝ ਹੱਡ ਬੀਤੀਆਂ ਵੀ ਦੱਸੀਆਂ ਨੇ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਕਿ ਤੇ ਨਾਲ ਭਾਈ ਸਾਹਿਬ ਹੋਰਾਂ ਤੋਂ ਇਹਨਾਂ ਦੇ ਸੰਬੰਧ ਵਿੱਚ ਉਹਨਾਂ ਦਾ ਪ੍ਰਤੀਕਰਮ ਵੀ ਲਵਾਂਗੇ ਆਪ ਜੀ ਦਾ ਬਹੁਤ ਧੰਨਵਾਦ ਜੀ ਹਾਰਦਿਕ ਮਿਹਰਬਾਨੀ ਵੀਰ ਜੀ
ਓਕੇ ਜੀ
ਖਾਲਸਾ ਵੀ ਫਤਿਹ ਹਾਂਜੀ ਭਾਈ ਸਾਹਿਬ
ਹਾਂਜੀ
ਸੋ ਇਸ ਤਰ੍ਹਾਂ ਸਵਾਲਾਂ ਦੇ ਮੁੱਦਿਆਂ ਦੇ ਸੰਦਰਭ ਦੇ ਵਿੱਚ ਕਿਉਂਕਿ ਤੁਸੀਂ ਵੀ ਬੜਾ ਨੇੜੇ ਤੱਕਿਆ ਹੁਣ ਪ੍ਰਸ਼ਨ ਉਹਨਾਂ ਦੇ ਜਵਾਬ ਇਹਨਾਂ ਦਾ ਕਹਿਣ ਦਾ ਇਤਰਾਜ਼ ਹੈ ਕਿ ਪ੍ਰਸ਼ਨ ਪੁੱਛੇ ਜਾਂਦੇ ਨੇ ਉੱਤਰ ਨਹੀਂ ਮਿਲਦੇ ਕੰਸਰਨ ਬਹੁਤ ਸਾਰੇ ਹੁੰਦੇ ਨੇ ਤੁਹਾਡੀ ਨਜ਼ਰ ਦੇ ਵਿੱਚ ਕਿਉਂਕਿ ਤੁਸੀਂ ਇੱਕ ਪੰਥਕ ਸ਼ਖਸੀਅਤ ਦੇ ਤੌਰ ਤੇ ਕੀ ਸਮਝਦੇ ਹੋ ਕਿ ਇਸ ਵੇਲੇ ਦਰਪੇਸ਼ ਚੁਣੌਤੀਆਂ ਹੈ ਕਿਹੜੀਆਂ ਕਿਹੜੀਆਂ ਤੇ ਕਿਹੜੀਆਂ ਪੁੱਛਣੀਆਂ ਬਣਦੀਆਂ ਨੇ ਲਾਜ਼ਮੀ ਤੌਰ ਤੇ
ਦੇਖੋ ਅਸਲ ਚ ਸਾਡੇ ਜਿਹੜੀ ਸਭ ਤੋਂ ਵੱਡੀ ਪ੍ਰੋਬਲਮ ਤੇ ਸਾਡਾ ਦੁਖਾਂਤ ਹੈ ਉਹ ਇਹ ਹੈ ਕਿ ਪੰਥ ਤੇ ਗ੍ਰੰਥ ਦਾ ਸਿਧਾਂਤ ਪ੍ਰਕਾਸ਼ ਸਿੰਘ ਬਾਦਲ ਨੇ ਖਤਮ ਕਰ ਦਿੱਤਾ ਤੇ ਅੱਜ ਉੱਥੇ ਔਰੰਗਜ਼ੇਬ ਦੀ ਸੰਸਥਾ ਸਥਾਪਿਤ ਹੋ ਚੁੱਕੀ ਹੈ ਜਿਹੜੇ ਔਰੰਗਜ਼ੇਬ ਨੇ ਕਦੇ ਪੰਜਾਂ ਕਾਜ਼ੀਆਂ ਨੂੰ ਕਿਹਾ ਕਿ ਸ਼ਾਹਜਹਾਨ ਨੂੰ ਕੈਦ ਕਰਕੇ ਤੇ ਮੈਨੂੰ ਤਖ਼ਤ ਤੇ ਬਿਠਾਉਣ ਦਾ ਮੈਨੂੰ ਤਾਂ ਕੁਛ ਕਰਨ ਦਾ ਅਰੇਂਜ ਕਰੋ ਤੇ ਉਹਨਾਂ ਪੰਜਾਂ ਕਾਜ਼ੀਆਂ ਨੇ ਕਿਹਾ ਕਿ ਤੇਰਾ ਪਿਤਾ ਜਿਉਂਦਾ ਤੇਰਾ ਵੱਡਾ ਭਰਾ ਜਿਉਂਦਾ ਸ਼ਰ੍ਹਾਂ ਅਨੁਸਾਰ ਅਸੀਂ ਤੇਰੀ ਤਾਂ ਕੁਛ ਨਹੀਂ ਕਰ ਸਕਦੇ ਉਸ ਤੋਂ ਪੁੱਤ ਨੇ ਪੰਜਾਂ ਕਾਜ਼ੀਆਂ ਨੂੰ ਪਾਸੇ ਕਰਤਾ ਗੱਡੀਆਂ ਲਾ ਕੇ ਪਾਸੇ ਮਾਰਿਆ ਆਪਣੇ ਨਵੇਂ ਕਾਜ਼ੀ ਲੈ ਆਉਂਦੇ ਤੇ ਉਹਨਾਂ ਤੋਂ ਫਤਵਾ ਜਾਰੀ ਕਰਾ ਕੇ ਪਿਓ ਨੂੰ ਕੈਦ ਕਰ ਲਿਆ ਧਾਰਾ ਸ਼ਕੂਰ ਤੇ ਮੁਰਾਦ ਨੂੰ ਕਤਲ ਕਰਵਾ ਕੇ ਕਬਰਾਂ ਚ ਪਾਇਆ ਤੇ ਫਿਰ ਤਖ਼ਤ ਤੇ ਬੈਠ ਗਿਆ। ਅੱਜ ਉਹ ਸਿਸਟਮ ਸਾਡੇ ਪੰਥ ਦੇ ਵਿੱਚ ਪ੍ਰਚਲਿਤ ਹੋ ਗਿਆ, ਉਹਦੇ ਇੱਕ ਹਿੱਸਾ ਤੇ ਇੱਕ ਪਾਠ ਬਣ ਗਏ ਇਹ ਪੰਜ ਗ੍ਰੰਥੀ ਜਿਹੜੇ ਪੰਜ ਕਾਜ਼ੀਆਂ ਦੀ ਥਾਂ ਮੰਨੇ ਬੈਠੇ। ਤੇ ਅਸਲ ਤੇ ਇਹ ਇਹ ਜਿਹੜੀ ਥਾਂ ਤੇ ਸੁਸ਼ੋਭਿਤ ਨੇ ਉਹ ਥਾਂ ਤੇ ਗ੍ਰੰਥ ਤੇ ਪੰਥ ਦੀ ਹੀ ਥਾਂ ਆ, ਉਸ ਤੋਂ ਇਲਾਵਾ ਉੱਥੇ ਤੂੰ ਬਹਿ ਨਹੀਂ ਸਕਦਾ। ਜੇ ਤੂੰ ਬਹਿੰਦਾ ਹੈ ਤੇ ਉਹਨੂੰ ਉੱਥੇ ਲਈ ਉੱਥੇ ਜਵਾਬ ਦੇਣਾ ਪੈਂਦਾ। ਇਹ ਜਿਹੜੇ ਪੰਜ ਬੈਠੇ ਨੇ ਇਹਨਾਂ ਨੂੰ ਕਿਸੇ ਵੀ ਪੰਥਕ ਵਿਸ਼ੇ ਤੇ ਜਵਾਬ ਦੇ ਹੋਣਾ ਪਊਗਾ। ਜੇ ਪੰਥ ਦੇ ਗ੍ਰੰਥ ਨਾਲ ਸੰਬੰਧਿਤ ਸਿਧਾਂਤ ਨਾਲ ਸੰਬੰਧਿਤ ਨੇ, ਜੇ ਇਹ ਜਵਾਬ ਨਹੀਂ ਦੇ ਸਕਦੇ ਤੇ ਸਮਝ ਲਓ ਇਹ ਨਾਮਰਦੂਦ ਪੱਕੇ ਦੇ ਮਰੀਦ ਨੇ ਜਿਹੜੇ ਸਾਡੀ ਕੌਮ ਨੂੰ ਘੁਣ ਦੀ ਤਰ੍ਹਾਂ ਲੱਗੇ ਹੋਏ ਨੇ ਤੇ ਸਾਡੇ ਗੁਰੂ ਸਾਹਿਬ ਵੱਲੋਂ ਉਹਨਾਂ ਦੇ ਬੱਚਿਆਂ ਵੱਲੋਂ ਕੀਤੀਆਂ ਕੁਰਬਾਨੀਆਂ ਦੀ ਬੇਕਦਰੀ ਕਰ ਰਹੇ ਨੇ ਤੇ ਬੇਵਫਾ ਕਰ ਰਹੇ ਨੇ ਤੇ ਸਾਡੀ ਕੌਮ ਨੂੰ ਕਿਰਾਏ ਪਾ ਰਹੇ ਨੇ ਤੇ ਸਾਡੀ ਸਿੰਘ ਸੰਸਕ੍ਰਿਤੀ ਨੂੰ ਇੱਕ ਲੱਕੜ ਪੱਗਿਆਂ ਤੋਂ ਗੋਟੀਆਂ ਪਲਵਾ ਰਹੇ ਨੇ ਉਹਦੀਆਂ। ਉਹਦੇ ਲਈ ਇਹ ਜ਼ਿੰਮੇਵਾਰ ਹੋਣਗੇ ਪੰਜ ਸਿੰਘ ਜਿਹੜੇ ਆ ਕੌਣ ਵਾਲੇ। ਤੇ ਇਹ ਮੈਂ ਤੁਹਾਨੂੰ ਬਾਰ ਬਾਰ ਇਹ ਬੇਨਤੀ ਕਰਦਾ, ਸਾਡਾ ਸਭ ਤੋਂ ਵੱਡਾ ਦੁਖਾਂਤ ਇਹ ਆ ਕਿ ਜਿਹੜੇ ਪੰਜ ਗ੍ਰੰਥੀ ਥਾਂ ਮੱਲ ਕੇ ਬੈਠ ਗਏ ਉਹਨਾਂ ਪੰਜਾਂ ਸਿੱਖਾਂ ਦੀ ਜਿਹੜੇ ਸਭ ਤੋਂ ਪਹਿਲਾਂ ਦਸਮ ਪਾਤਸ਼ਾਹ ਕਹਿੰਦੇ ਨੇ ਕੋਈ ਇੱਕ ਵਿਅਕਤੀ ਦਾ ਮੈਨੂੰ ਸੀਸ ਚਾਹੀਦਾ ਤੇ ਲਲਕਾਰ ਕੇ ਕਹਿੰਦੇ ਨੇ ਕੂ ਸਿੱਖ ਹੋਏ ਤੋਂ ਦੂਜੇ ਸੀਸ ਮੋਹੇ ਆਪ ਹੀ ਫਰਮਾਇਓ, ਫਿਰ ਦੋ ਕਰ ਜੋਰ ਉੱਥੇ ਇੱਕ ਸੇਵਕ ਬਿਨਤੀ ਕਰਿਓ ਹਰਖ ਮਨਾਇਓ, ਦੀਨ ਦਿਆਲ ਕਿਰਪਾ ਕੇ ਸਾਗਰ ਮਨ ਸਿਰ ਕੋ ਨਿਜ ਨੇਖੇ ਪਾਇਓ। ਗੁਰੂ ਸਾਹਿਬ ਨੂੰ ਤੰਬੂ ਚ ਜਾਂਦੇ ਨੇ ਜਦੋਂ ਬਾਹਰ ਆਉਂਦੇ ਨੇ ਤੇ ਸ੍ਰੀ ਸਾਹਿਬ ਖੂਨ ਨਾਲ ਲੱਥ ਪੱਥ ਹੁੰਦੀ ਨੇ, ਉਦੋਂ ਫਿਰ ਕਹਿੰਦੇ ਨੇ ਕਿ ਕੁੰਡ ਦੀਵਾਨ ਦੇ ਐਸ ਅਚਾਰਾ ਅਵਰੇ ਇੱਕ ਕੋਈ ਸੀਸ ਲਗਾਇਓ। ਇਹ ਜਿਹੜੇ ਮੈਂ ਸੋਈਏ ਪੜ੍ਹਦਾ ਪਿਆ ਇਹ ਅੱਖੀ ਦਿੱਤੇ ਹਾਲ ਲਿਖੇ ਨੇ ਭਾਈ ਜੈਠਾ ਜੀ ਨੇ, ਜਿਹੜੇ ਗੁਰੂ ਤੇਗ ਬਹਾਦਰ ਸਾਹਿਬ ਤੋਂ ਲੈ ਕੇ ਦਸਮ ਪਾਤਸ਼ਾਹ ਦੇ ਆਖਰੀ ਜੰਗ ਜਿਹੜੀ ਉਹਦੇ ਵਿੱਚ ਚਮਕੌਰ ਦੀ ਗੜੀ ਦੇ ਵਿੱਚ ਆਖਰੀ ਸ਼ਹੀਦ ਹੋਣ ਵਾਲੇ ਸਿੱਖ ਨੇ, ਜਿਹਨਾਂ ਨੇ ਆਪਣੇ ਕਲਮ ਦੇ ਨਾਲ ਇਹ ਲਿਖਿਆ, ਉਹ ਲਿਖਦੇ ਨੇ ਕਿ ਉਹ ਪੰਜ ਸਿੱਖ ਇਤਨਾ ਸੀਸ ਦੇਣ ਵਾਲੇ ਕੁਰਬਾਨੀ ਵਾਲੇ ਸੀ ਕਿ ਜਿਹਨਾਂ ਨੂੰ 80,000 ਲੋਕਾਂ ਨੇ ਦੇਖਿਆ ਤੇ ਕੋਈ ਤੇ ਕਹਿੰਦੇ ਸੀ ਕਿ ਇੱਕ ਪੰਜੇ ਮਾਰਤੇ ਗੁਰੂ ਨੇ ਤੇ ਕੋਈ ਖੁਸਰ ਮੁਸਰ ਸਿੱਖਣ ਮੈਂ ਹੋਈ ਹੈ ਪਾਚੋ ਕੋ ਗੁਰਮਾਰ ਮਕਾਇਓ। ਸ਼ਰਧਾਹੀਨ ਹੋ ਗਏ ਤੇ ਇੱਕ ਗੁਰੂ ਤੇ ਭਰੋਸਾ ਨਾ ਰਿਹਾ ਤੇ ਕਹਿਣ ਲੱਗੇ ਕਿ ਗੁਰੂ ਸਾਹਿਬ ਨੇ ਮਾਚਾਰ ਤੇ ਗੱਡੀ ਪੰਜੇ ਮਾਰਤੇ। ਤੇ ਫਿਰ ਜਦੋਂ ਗੁਰੂ ਸਾਹਿਬ ਨੇ ਪੰਜਾਂ ਨੂੰ ਸਿੰਘ ਸਜਾ ਕੇ ਬਾਹਰ ਕੱਢਿਆ ਸਟੇਜ ਤੇ ਲਿਆਂਦਾ ਤੇ ਉਸ ਸਮੇਂ ਭਾਈ ਜੈਠਾ ਜੀ ਲਿਖਦੇ ਤੇਜ ਲਲਾਟ ਲਹਾਰ ਸਿੰਘਨ ਕੋ ਸਿੰਘ ਸਿੱਖ ਚਿੱਤੇ ਅਪ ਖੁਣ ਸਾਇਓ। ਫਿਰ ਉਹ ਈਰਖਾ ਰੱਖਣ ਲੱਗ ਪਏ, ਸਾਨੂੰ ਪਤਾ ਹੁੰਦਾ ਅਸੀਂ ਸਿੰਘ ਸਾਹਿਬ ਜਾਂਦੇ ਤੇ ਇਹ ਸ਼ਰਧਾਹੀਣ ਭਏ ਆ ਤਾਉਣੇ ਗੁਰ ਮਹਿਮਾ ਕੋ ਭੇਦ ਨਾ ਪਾਇਓ। ਉਸ ਸੰਸਥਾ ਨੂੰ ਮੱਲੇ ਬੈਠੇ ਨੇ ਪੰਜ ਗ੍ਰੰਥੀ ਤੇ ਅੱਜ ਕਹਿੰਦੇ ਅਸੀਂ ਜਵਾਬ ਹੀ ਨੀ ਦੇ ਸਕਦੇ, ਫਿਰ ਕਿਵੇਂ ਦੇਣਗੇ ਗੁਰੂ ਨੂੰ।
ਬਹੁਤ ਵੱਡੀ ਗੱਲ ਤੁਸੀਂ ਕਹੀ ਹੈ, ਸ਼ਬਦਾਂ ਦਾ ਜਵਾਬ ਨਾ ਦੇ ਸਕਣਾ ਤਾਂ ਫਿਰ ਸੀਸ ਭੇਟ ਕਰਨ ਦੀ ਤਾਂ ਗੱਲ ਦੂਰ ਦੀ ਹੈ। ਇਸ ਵੇਲੇ ਸਾਡੇ ਨਾਲ ਸ਼ਾਮਲ ਭਾਈ ਸਾਹਿਬ ਭਾਈ ਰਣਜੀਤ ਸਿੰਘ ਜੀ ਪ੍ਰੋਗਰਾਮ ਚ ਸ਼ਾਮਲ ਨੇ, ਅਸੀਂ ਨਾਲੋ ਨਾਲ ਜਿਹੜੇ ਸਾਡੇ ਲਿਸਨਰ ਨੇ ਆਖਰੀ ਹਿੱਸੇ ਚ ਪਰਦੇ ਹੋਏ ਉਹਨਾਂ ਨੂੰ ਸ਼ਾਮਲ ਕਰਾਂਗੇ। 15:50 AM ਸਿੰਘ ਸਾਹਿਬ ਭਾਈ ਰਣਜੀਤ ਸਿੰਘ ਸਾਡੇ ਨਾਲ ਸ਼ਾਮਲ ਨੇ, ਆਖਰੀ ਹਿੱਸਾ ਪ੍ਰੋਗਰਾਮ ਦਾ ਹੈ ਤੁਹਾਨੂੰ ਸਾਰਿਆਂ ਨੂੰ ਸ਼ਾਮਲ ਕਰਦੇ ਹੋਏ। ਬਹੁਤ ਸੰਖੇਪ ਰੱਖਣਾ ਤਾਂ ਕਿ ਗੱਲਬਾਤ ਆਪਾਂ ਕੰਕਲੂਡ ਕਰ ਸਕੀਏ। ਲਾਈਨ ਨੰਬਰ 2 ਸ਼ੇਰ ਪੰਜਾਬ।
ਖਾਲਸਾ ਵਾਹਿ ਫਤਿਹ ਜੀ। ਨਿੱਜੀ ਵਾਹਿ ਖਾਲਸਾ ਵਾਹਿ ਫਤਿਹ। ਵੈਸੇ ਤਾਂ ਭਾਈ ਰਣਜੀਤ ਸਿੰਘ ਉਹਨਾਂ ਦੇ ਬਚਨ ਸੁਣ ਕੇ ਹੁਣ ਕੋਈ ਗੱਲ ਕਹਿਣ ਵਾਲੀ ਰਹੀ ਨਹੀਂ, ਪਰ ਫਿਰ ਵੀ ਮੈਂ ਇੱਕ ਦੋ ਕੁ ਤੁਹਾਨੂੰ ਜਾਣਕਾਰੀ ਲਈ ਇੱਕ ਸੂਚਨਾ ਦੇਣੀ ਆ ਤੇ ਮੈਂ ਬੇਨਤੀ ਕਰਨੀ ਆ ਵੀ ਬਾਣੀ ਦੇ ਵਿੱਚ ਬਾਣੀ ਦੀ ਪਾਵਨ ਪੰਕਤੀ ਆ, ਜਦ ਲੱਗ ਦੁਨੀਆਂ ਰਹੀਏ ਨਾਨਕ ਕੁਛ ਸੁਣੀਏ ਕੁਛ ਕਹੀਏ। ਸਦ ਗੋਸ਼ਟ ਆ ਜਿਹੜੀ ਉਹ ਇਸੇ ਗੱਲ ਦਾ ਹੀ ਆ ਸਾਰਾ ਨਿਤਾਰਾ, ਵੀ ਆਓ ਬੈਠੋ ਸਵਾਲ ਜਵਾਬ ਕਰੋ। ਤੇ ਸਵਾਲ ਕਰਨ ਦੀ ਪਿਰਤ ਸਿੱਖ ਧਰਮ ਦੇ ਵਿੱਚ ਗੁਰੂ ਨਾਨਕ ਸਾਹਿਬ ਨੇ ਖੁਦ ਪਾਈ ਸੀ, ਜਦੋਂ ਉਹਨੀ ਪੰਡਿਤ ਦੀ ਜਨੇਊ ਪਾਉਣ ਲੱਗਿਆਂ ਦੀ ਬਾਂਹ ਫੜ ਲਈ ਸੀ ਤੇ ਗੁਰੂ ਗੋਬਿੰਦ ਸਿੰਘ ਜੀ ਨੇ ਦਾਦੂ ਦੀ ਕਬਰ ਤੇ ਸਿੱਖਾਂ ਦਾ ਇਮਤਿਹਾਨ ਲਿਆ ਸੀ ਤੇ ਸਿੱਖ ਪਾਸ ਹੋਏ ਸੀ। ਇਹ ਸਾਡਾ ਇਤਿਹਾਸ ਆ, ਪਰ ਹੁਣ ਜੇ ਇਹ ਜਥੇਦਾਰ ਨਹੀਂ ਏਦਾਂ ਕਰਨ ਦੀ ਸਮਰੱਥਾ ਰੱਖਦੇ ਤੇ ਫਿਰ ਮੈਂ ਇੰਨੀ ਗੱਲ ਇਹ ਕਹੂੰਗਾ ਵੀ ਲਿਫਾਫੇ ਚ ਨਿਕਲੇ ਆ ਤੇ ਇਹਨਾਂ ਨੇ ਇੱਥੇ ਘਰਾਂ ਚੋਂ ਲੰਗਰ ਛੱਕ ਕੇ ਲਿਫਾਫੇ ਇਕੱਠੇ ਕਰਕੇ ਮੁੜ ਜਾਣਾ, ਫਿਰ ਇਹਨਾਂ ਨੂੰ ਜਥੇਦਾਰ ਹੋਣ ਦਾ ਕੋਈ ਹੱਕ ਨਹੀਂ ਹੈਗਾ। ਤੇ ਇੱਕ ਮੈਂ ਬੇਨਤੀ ਕਰਨ ਲੱਗਾ, ਭਾਈ ਰਣਜੀਤ ਸਿੰਘ ਹੁਣੀ ਦੀ ਲਾਈਨ ਦੇ ਉੱਤੇ ਹੈਗੇ ਆ ਤੇ 18 April ਦਿਨ ਐਤਵਾਰ 10 Sacramento ਕੈਲੀਫੋਰਨੀਆ ਦੇ ਵਿੱਚ ਗਿਆਨੀ ਗੁਰਬਚਨ ਸਿੰਘ ਜੀ ਨੇ ਇੱਕ ਗੁਰਦੁਆਰਾ ਸਾਹਿਬ ਦੇ ਲੰਗਰ ਹਾਲ ਦਾ ਉਦਘਾਟਨ ਕੀਤਾ ਸੀ। ਇਸ ਉਦਘਾਟਨ ਤੋਂ ਤਕਰੀਬਨ ਇੱਕ ਹਫ਼ਤਾ ਪਹਿਲਾਂ ਅਸੀਂ ਕਿਸੇ ਉੱਥੇ ਪ੍ਰਬੰਧਕ ਦੇ ਨਾਲ ਬੈਠੇ ਗੱਲਾਂ ਬਾਤਾਂ ਕਰ ਰਹੇ ਸੀ ਤੇ ਉਹਨਾਂ ਨੇ ਸਾਨੂੰ ਲੰਗਰ ਹਾਲ ਦਿਖਾ ਲਿਆ ਸੀ ਤੇ ਉਹਨਾਂ ਨੇ ਖੁਦ ਇਹ ਗੱਲ ਕਹੀ ਸੀ ਕਿ ਇਹਦੇ ਚ ਤੀਜੇ ਹਿੱਸੇ ਚ ਕੁਰਸੀਆਂ ਰੱਖੀਆਂ ਜਾਣੀਆਂ ਆ ਵੀ ਇੰਨੀ ਜਥੇਦਾਰਾਂ ਨੇ ਸਾਨੂੰ ਇਜਾਜ਼ਤ ਦੇ ਦਿੱਤੀ ਆ, ਅੱਜ ਵੀ ਤੁਸੀਂ ਆਪਣੇ ਵਸੀਲਿਆਂ ਦੇ ਨਾਲੋਂ ਵੈਸਟ ਸੈਕਰਾਮੈਂਟੋ ਕੈਲੀਫੋਰਨੀਆ ਦੇ ਗੁਰਦੁਆਰੇ ਦੇ ਵਿੱਚ ਪੜਤਾਲ ਕਰਵਾ ਲਓ, ਉੱਥੇ ਨਵੇਂ ਲੰਗਰ ਹਾਲ ਦੇ ਵਿੱਚ ਤਿੰਨ ਹਿੱਸੇ ਤੀਜੇ ਹਿੱਸੇ ਦੇ ਵਿੱਚ ਕੁਰਸੀਆਂ ਪਈਆਂ ਉੱਥੇ ਜੀ, ਇਹ ਅੱਜ ਦੀ ਗੱਲ ਵੀ ਹੈਗੀ ਆ ਤੇ 18 ਅਪ੍ਰੈਲ ਨੂੰ ਗਿਆਨੀ ਗੁਰਭਜਨ ਸਿੰਘ ਨੇ ਉਹਦਾ ਉਦਘਾਟਨ ਕੀਤਾ ਸੀਗਾ। ਧੰਨਵਾਦ ਜੀ।
ਮਿਹਰਬਾਨੀ ਜੀ, ਬਹੁਤ ਹੀ ਸੰਖੇਪ ਸਮਾਂ ਹੈ ਸਾਡੇ ਨਾਲ ਇਸ ਵੇਲੇ ਕੈਲਗਰੀ ਤੋਂ ਵੀ ਸ਼ਾਮਲ ਨੇ ਗਿੱਲ ਸਾਹਿਬ, ਕੀ ਕਹਿਣਾ ਚਾਹੋਗੇ?
ਹਾਂਜੀ, ਮੇਰੀ ਪਰਮ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ
ਜੀ
ਸਰਦਾਰ ਰਣਜੀਤ ਸਿੰਘ ਹੋਰਾਂ ਨੂੰ।
ਜੀ ਜੀ,
ਵੈਸੇ ਜੀ ਜੋਤ ਤੇ ਪ੍ਰਾਣ ਇਕੱਠੇ ਹੀ ਆਉਂਦੇ ਆ ਸਿੱਖ ਜਦੋਂ ਆਉਂਦੇ।
ਜੀ ਜੀ,
ਜੇ ਸਿੱਖ ਦੇ ਵਿੱਚ ਜੋਤ ਨਾ ਹੋਵੇ ਤਾਂ ਉਹਦੇ ਵਿੱਚ ਪ੍ਰਾਣ ਨੀ ਰਹਿ ਸਕਦੇ।
ਜੀ ਜੀ,
ਹੈ ਨੀ? ਤੇ ਪ੍ਰਾਣ ਜਿਹੜੇ ਆ ਉਹ ਪ੍ਰਜ਼ਰਵ ਕਰਦੇ ਆ ਜੋਤ ਨੂੰ।
ਹਾਂਜੀ,
ਇਹ ਠੀਕ ਹੈ, ਪਰ ਸਾਡੇ ਜਥੇਦਾਰਾਂ ਚ ਨਾ ਤਾਂ ਜੋਤ ਆ ਤੇ ਨਾ ਉਹਨਾਂ ਚ ਪ੍ਰਾਣ
ਹੈ।
ਇਸ ਕਰਕੇ ਕੋਈ ਉਮੀਦ ਉਹਨਾਂ ਤੋਂ ਰੱਖਣੀ ਤੇ ਉਹਨਾਂ ਦੇ ਪ੍ਰਾਣ ਕੱਢਣ ਵਾਲੇ ਜਿਹੜੇ ਹੈਗੇ ਆ ਰਾਜਨੀਤਿਕ ਆ ਸਾਡੇ।
ਹਾਂਜੀ,
ਤੇ ਰਾਜਨੀਤਿਕਾਂ ਤੇ ਨੂੰ ਸ਼ਹਿ ਦੇਣ ਵਾਲੀ ਸੈਂਟਰ ਦੀ ਗੌਰਮੈਂਟ ਹੈ।
ਜੀ ਜੀ,
ਮੇਰਾ ਖਿਆਲ ਆ ਵੀ ਜਿੰਨਾ ਚਿਰ ਅਸੀਂ ਆਰਥਿਕ ਤੌਰ ਤੇ ਤਗੜੇ ਨਹੀਂ ਨਾ ਹੁੰਦੇ ਪੰਜਾਬ ਵਾਲੇ, ਉਹਨਾਂ ਚਿਰ ਅਸੀਂ ਸਿੱਖ ਨਹੀਂ ਰਹਿ ਸਕਦੇ। ਅਸੀਂ ਆਰਥਿਕ ਤੌਰ ਤੇ ਤਗੜੇ ਸੀ, ਹੁਣ ਥੱਲੇ ਆ ਗਏ, ਤੇ ਥੱਲੇ ਨੂੰ ਆਉਂਦਾ ਬੰਦਾ ਉਦੋਂ ਹੀ ਸੁਇਸਾਈਡ ਕਰਦਾ। ਉਸ ਬਾਰੇ ਜ਼ਿਆਦਾ ਸੋਚਣਾ ਚਾਹੀਦਾ। ਇਹ ਜਿਹੜੀਆਂ ਗੱਲਾਂ ਜੀ, ਥੱਲੇ ਬਹਿ ਕੇ ਰੋਟੀ ਖਾ ਲਈ ਜੀ, ਉੱਤੇ ਬਹਿ ਕੇ ਖਾ ਲਈ ਜੀ, ਇਹ ਬਹੁਤ ਮਾਮੂਲੀ ਗੱਲਾਂ ਜਿਨ੍ਹਾਂ ਪਿੱਛੇ ਸਾਡੇ ਜਥੇਦਾਰ ਝਗੜ ਰਹੇ ਆ।
ਮਿਹਰਬਾਨੀ ਜੀ, ਆਖਰੀ ਕਾਲਰ ਨੇ ਅੱਜ ਦੇ ਪ੍ਰੋਗਰਾਮ ਦੇ, ਲਾਸਟ ਕਾਲਰ ਸ੍ਰੀ ਪੰਜਾਬ।
ਕਿਹੜੇ
ਕੁਐਸਚਨ ਨੇ ਤੁਸੀਂ ਦੱਸੋ, ਪੁੱਛਣਾ ਕਿਹੜਾ ਸਵਾਲ ਹੈ?
ਪੁੱਛਣਾ ਇਹ ਸਵਾਲ ਆ ਜੀ, ਜਿਹੜਾ ਬਾਬਾ ਮਾਨ ਸਿੰਘ ਭੇਵਾ ਨੂੰ ਇਹਨਾਂ ਨੇ ਕਿਹਾ ਇਹ ਸਿੱਖ ਕੌਮ ਦੀ ਸੇਵਾ ਕਰ ਰਹੇ ਨੇ ਬਹੁਤ, ਉਹਨਾਂ ਨੇ ਇੱਕ ਡਾਕਟਰ ਦੇ ਅੱਖਾਂ ਦੇ ਵਿੱਚ ਤੇਜ਼ਾਬ ਪਾ ਕੇ ਉਹਨੂੰ ਅੰਨਾ ਕਰ ਦਿੱਤਾ ਤੇ ਇਹ ਉਹਨੂੰ ਕਹਿ ਰਹੇ ਨੇ ਕਿ ਉਹ ਸਿੱਖ ਕੌਮ ਦੀ ਸੇਵਾ ਕਰ ਰਹੇ।
ਨੈਕਸਟ ਹੋਰ ਕਿਹੜਾ ਸਵਾਲ?
ਹੋਰ ਮੇਰਾ ਸਵਾਲ ਹੈ ਜੀ, ਨਵੇਂ ETT ਅਧਿਆਪਕਾਂ ਨੂੰ ਟਾਈਮ ਦੇ ਕੇ ਤੇ ਉਹਨਾਂ ਨੂੰ ਮਿਲੇ ਨੀ ਬਾਅਦ ਚ, ਨਾ ਉਹਨੂੰ ਅਗਲਾ ਕੋਈ ਟਾਈਮ ਦਿੱਤਾ ਇਹਨਾਂ ਨੇ।
ਹੋਰ
ਬਸ ਜੀ, ਦੋ ਕੁਐਸਚਨ।
ਮਿਹਰਬਾਨੀ ਜੀ, ਧੰਨਵਾਦ ਭਾਈ ਸਾਹਿਬ। ਗੱਲ ਇਹ ਕਿ ਇਹ ਤਾਂ ਜਿਹੜੇ ਕੁਝ ਕੁ ਸਮੇਂ ਦੇ ਵਿੱਚ ਅਸੀਂ ਕਾਲਰ ਲੈ ਸਕੇ ਆ, ਤੁਸੀਂ ਇਸ ਵੇਲੇ ਜੇ ਕੌਮ ਦੀ ਹੋਣੀ ਦੀ ਗੱਲ ਕੀਤੀ ਹੈ ਤਾਂ ਮੈਂ ਸਮਝਦਾ ਕਿ ਕੱਲ ਨੂੰ ਅਸੀਂ ਦੇਖਦੇ ਹਾਂ ਕਿ ਮੀਡੀਆ ਨੂੰ ਵੀ ਕਿੰਨਾ ਕੁ ਸਮਾਂ ਦਿੰਦੇ ਨੇ ਪ੍ਰਬੰਧਕ, ਪਰ ਸਵਾਲ ਬੜੇ ਨੇ ਅਕਾਲ ਤਖ਼ਤ ਦੇ ਵਿੱਚ ਜੋ ਇਸ ਵੇਲੇ ਸਰਗਰਮੀਆਂ ਚੱਲ ਰਹੀਆਂ। ਪ੍ਰੋਫੈਸਰ ਦਰਸ਼ਨ ਸਿੰਘ ਦਾ ਮੁੱਦਾ ਆਪਣੇ ਆਪ ਚ ਇਸ ਵੇਲੇ ਬਹੁਤ ਵੱਡਾ ਕੌਮ ਦਾ ਜਿਹੜਾ ਮਹੱਤਵਪੂਰਨ ਇਸ਼ੂ ਹੈ, ਨਾਨਕਸ਼ਾਹੀ ਕੈਲੰਡਰ ਦਾ ਮੁੱਦਾ ਨਜ਼ਰ ਅੰਦਾਜ਼ ਨਹੀਂ ਕੀਤਾ ਜਾ ਸਕਦਾ। ਇਸ ਵੇਲੇ ਜਿਹੜੇ ਡੇਰਾਵਾਦ ਪਰੰਪਰਾ ਚੱਲ ਰਹੀ ਹੈ ਉਸ ਦੇ ਨਾਲ ਨਾਲ ਇੱਕ ਸਭ ਤੋਂ ਵੱਡੀ ਗੱਲ ਆਪ ਜੀ ਨੂੰ ਵੀ ਮੈਂ ਜਾਣਦਿਆਂ ਇੱਕ ਮਿੰਟ ਚ ਪੁੱਛਣਾ ਚਾਹਾਂਗਾ ਕਿ ਸ਼ਹੀਦ ਬਾਬਾ ਬੰਦਾ ਸਿੰਘ ਬਹਾਦਰ ਦੀ ਹੋਵੇ ਯਾਦਗਾਰ ਤੇ ਉੱਥੇ ਬੰਦਾ ਸਿੰਘ ਬਹਾਦਰ ਦਾ ਨਾਂ ਨਾ ਹੋਵੇ ਤੇ ਉਸ ਥਾਂ ਨੂੰ ਚੱਪੜ ਚਿੜੀ ਦਾ ਵਾਰ ਵਾਰ ਨਾ ਵਰਤ ਕੇ 300 ਸਾਲਾ ਸਮਰਪਣ ਨੂੰ ਇੱਕ ਖਾਲਸਾ ਰਾਜ ਨਾਲ ਜੋੜਨ ਦੀ ਥਾਂ ਤੇ ਇਸ ਪਾਸੇ ਵੱਲ ਤੋਰ ਦਿੱਤਾ ਜਾਵੇ। ਸੋ ਤੁਸੀਂ ਕੀ ਸਮਝਦੇ ਹੋ ਕਿ ਸਾਡੇ ਆਗੂ ਜੀ ਇਹਨਾਂ ਮੁੱਦਿਆਂ ਤੇ
ਉਹ ਜਦੋਂ ਪ੍ਰਕਾਸ਼ ਸਿੰਘ ਬਾਦਲ ਨੇ ਨੀਂਹ ਪੱਥਰ ਰੱਖਣਾ ਸੀ ਤੇ ਉਹ ਕਹਿੰਦਾ ਮੇਰੀ ਇੱਛਾ ਮੈਂ ਨੀਂਹ ਪੱਥਰ ਰੱਖਾਂ, ਪਰ ਉਹ ਤੇ ਆਇਆ ਨਾ ਉਹਦਾ ਮੁੰਡਾ ਚਲੇ ਗਿਆ
ਜੀ।
ਉਹ ਜਦੋਂ ਨੀਂਹ ਪੱਥਰ ਰੱਖਿਆ ਤੇ ਉਹਨੇ ਬੰਦੇ ਬਹਾਦਰ ਦਾ ਤੇ ਨਾਂ ਤੱਕ ਨੀ ਲਿਆ ਤੇ ਉਹਦੇ ਸੋਹਣੇ ਗਾਉਂਦਾ ਰਿਹਾ। ਜਦੋਂ ਆਈ ਸ਼ਤਾਬਦੀ ਤੇ ਉਹਨੇ ਸਟੇਜ ਤੋਂ ਕਿਹਾ ਕਿ ਇਹ ਜਿਹੜਾ ਸੂਬਾ ਸਰਹੰਦ ਸੀ ਇਸ ਦਾ ਸਿਰ ਵੱਢਿਆ ਸੀ ਮੇਰੀ ਮਾਂ ਦੇ ਮਾਂ ਮੇਰੀ ਮਾਨਯੋਗ ਮਾਤਾ ਜੀ ਦੇ ਵੱਡੇ ਵਡੇਰਿਆਂ ਨੇ ਬਾਬਾ ਫਤਿਹ ਸਿੰਘ ਨੇ। ਮੈਂ ਅਗਲੇ ਦਿਨ ਇਹ ਦੇਖੋ ਬੰਦੇ ਬਹਾਦਰ ਦੀ ਕੁਰਬਾਨੀ ਨੂੰ ਕਿਵੇਂ ਰੋਲਦੇ ਪਏ ਅੱਜ ਤੱਕ ਵੀ
ਜੀ।
ਪਹਿਲਾਂ ਜਿਹਨਾਂ ਨੇ ਗਦਾਰੀਆਂ ਕੀਤੀਆਂ ਬਾਬਾ ਬੰਦਾ ਸਿੰਘ ਬਹਾਦਰ ਨੂੰ ਵੋਟੀ ਵੋਟੀ ਕਰਵਾ ਕੇ ਮਰਵਾਇਆ ਤੇ ਬਾਅਦ ਚ ਕੌਮ ਨੂੰ ਮਰਵਾਇਆ, ਉਹਦੇ ਬਾਅਦ ਚ ਭਾਈ ਮਨੀ ਸਿੰਘ ਦੇ ਬੰਦ ਬੰਦ ਕੱਟੇ, ਉਹਦੇ ਬਾਅਦ ਚ ਭਾਈ ਤਾਰੂ ਸਿੰਘ ਦੀ ਖੋਪੜੀ ਲੱਥੀ, ਤਾਰਾ ਸਿੰਘ ਵਾਲ ਵਾਲੇ ਦੀ ਸ਼ਹੀਦੀ ਹੋਈ, ਬੱਚਿਆਂ ਦੇ ਟੋਟੇ ਗਲੇ ਚ ਪਾਉਣੇ ਪਏ, ਬੀਬੀਆਂ ਨੂੰ ਖੰਡੀ ਖੰਡੀ ਰੋਟੀ ਤੇ ਗੁਜ਼ਾਰਾ ਕਰਨਾ ਪਿਆ। ਅਸੀਂ ਅਰਦਾਸ ਬਣਾ ਕੇ ਇਹ ਭੁੱਲ ਹੀ ਗਏ ਤੇ ਨਜ਼ਰਸਾਨੀ ਵੀ ਕਰਨੀ ਚਾਹੀਦੀ ਹੈ ਕਿਹਦੀ ਗੁਦਾਰੀ ਨਾਲ ਸਾਨੂੰ ਇਹ ਭੁਗਤਣਾ ਪਿਆ ਸਾਰਾ ਕੁਛ, ਪਰ ਉਹਦੇ ਬਾਅਦ ਅੱਜ ਵੀ 3 ਸਦੀਆਂ ਬਾਅਦ ਵੀ ਬਾਬਾ ਬੰਦਾ ਸਿੰਘ ਬਹਾਦਰ ਨੂੰ ਬਖਸ਼ਣ ਨੂੰ ਤਿਆਰ ਨਹੀਂ ਅਸੀਂ। ਮੈਂ ਅਗਲੇ ਦਿਨ ਅਖਬਾਰ ਚ ਸਵਾਲ ਕੀਤਾ ਕਿ ਇਹ ਜਿਹੜਾ ਤੁਹਾਡੇ ਮਾਨਯੋਗ ਮਾਤਾ ਜੀ ਦੇ ਵੱਡੇ ਵਡੇਰਿਆਂ ਨੇ ਸਿਰ ਵੱਢਿਆ ਸੀ ਉਹਦੀ ਕੋਈ ਇਤਿਹਾਸਕ ਸਾਨੂੰ ਜਾਣਕਾਰੀ ਦਿਓ
ਜੀ। ਜੀ,
ਇਤਿਹਾਸ ਦੇ ਵਿੱਚ ਇੱਕ ਜ਼ਿਕਰ ਆਉਂਦਾ ਕਿ ਫਤਿਹਸ਼ੀਰ ਬਾਦਸ਼ਾਹ ਨੇ ਮਾਤਾ ਸੁੰਦਰੀ ਜੀ ਨੂੰ ਚਿੱਠੀ ਲਿਖੀ ਕਿ ਜਿਸ ਹਿੱਤ ਬੰਦਾ ਗੁਰ ਪੱਖਿਓ ਉਹਨੂੰ ਸਭ ਕੰਮ ਕੀਏ, ਮਾਰ ਵਜੀਤੇ ਆਦਿ ਕੇ ਬਦਲੇ ਭਰ ਲਈਏ, ਉਹਨੇ ਵਜ਼ੀਰ ਖਾਂ ਨੂੰ ਮਾਰ ਕੇ ਤੇ ਉਹਦੇ ਬਦਲੇ ਲੈ। ਉਸ ਤੋਂ ਬਾਅਦ ਫਰਖਸ਼ੀਅਰ ਬਾਦਸ਼ਾਹ ਤੋਂ ਪਹਿਲਾਂ ਬਹਾਦਰ ਸ਼ਾਹ ਲਿਖਦਾ ਕੇ ਕੀਨ ਭਲਾ ਤੁਮ ਹੱਤੇ ਵਜੀਦਾ ਗੁਰਵਾਕਨ ਪਰ ਧਰਿਓ ਅਕੀਦਾ ਔਰ ਮਦਾਈ ਮੈਂ ਬਟ ਖੈਰ ਪੈ ਜੋ ਲਿਓ ਗੁਰਪੂਤਨ ਬੈਰ। ਫਿਰ ਮਾਤਾ ਸੁੰਦਰੀ ਜੀ ਬੰਦਾ ਬਹਾਦਰ ਨੂੰ ਚਿੱਠੀ ਲਿਖਦੇ ਨੇ ਕੇ ਕਾਰਜ ਤੁਮਨੇ ਬਹੁ ਕਰੇ ਗੁਰ ਘਰ ਕੇ ਧਾਰੇ ਔਰ ਸਹਾਇਤਾ ਪੰਥ ਕੀ ਤੁਮ ਕਰੀ ਅਪਾਰੇ।
ਜੀ ਜੀ, you're listening to Shay Ray Punjab on 1550 AM KRPI Ferndale.
ਦੇਖ ਲਓ ਇਤਿਹਾਸ ਲਿਖਦਾ
ਜੀ ਜੀ,
ਇਤਿਹਾਸ ਜਾਣਕਾਰੀ
ਆਪਣੇ ਬਹਾਦਰ ਨੇ। ਜੀ ਜੀ ਬਿਲਕੁਲ ਸਿੰਘ ਸਾਹਿਬ, ਇਸ ਵੇਲੇ ਸਹੀ 11 ਵਜੇ ਨੇ, ਇਸ ਪ੍ਰੋਗਰਾਮ ਦਾ ਸਮਾਂ ਖਤਮ ਹੋਣ ਲੱਗੇ। ਜਿਵੇਂ ਆਪ ਜੀ ਨੇ ਦੱਸਿਆ, ਅਸੀਂ ਤੁਹਾਡੇ ਬਹੁਤ ਧੰਨਵਾਦੀ ਹਾਂ। ਅਖੀਰ ਚ ਜਾਂਦੇ ਕੁਝ
ਅਖੀਰ ਚ ਮੈਂ ਇਹੀ ਕੰਮ ਕਹੂੰਗਾ, ਇਹੀ ਗੱਲ ਕਹੂੰਗਾ ਕਿ ਪ੍ਰਬੰਧਕਾਂ ਨੂੰ ਚਾਹੀਦਾ ਉਹਨੂੰ ਨਾ ਬੁਲਾਉਣ, ਜੇ ਉਹਨੂੰ ਬੁਲਾਉਣਾ ਤੇ ਉਹਨੂੰ ਤਿਆਰ ਕਰਨ ਕਿ ਉਹ ਜਵਾਬ ਦੇਵੇ, ਜੋ ਜਵਾਬ ਨਹੀਂ ਦੇ ਸਕਦਾ ਤੇ ਗੁਰਬਚਨ ਸਿੰਘ ਨੂੰ ਚਾਹੀਦਾ ਉਹ ਆਪਣੇ ਆਪ ਇਸ ਪ੍ਰੋਗਰਾਮ ਨੂੰ ਪੋਸਟਪੋਨ ਕਰਕੇ ਸਿੱਖਾਂ ਦੇ ਸਿਰ ਨਾ ਪੜਾਵੇ।
ਮਿਹਰਬਾਨੀ
ਸੋਨਾ ਜੀ, ਮਿਹਰਬਾਨੀ ਗੁਰੂ ਸਾਹਿਬ, ਕਿਰਪਾ ਕਰਨ, ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।